अंतर लोभ सुआओ, गुरमुख हृदय शब्द ना भिजियो, हर नाम ना लागा भाव, कूड कपट पाज लह जासी, मनमुख फीका आलाव, भगतां विच आप वरतदा प्रभ जी, भगती हो तू जाता, माया मो सब लोक है तेरी, तू एको पुरख विधाता, हौ मैं मार मनसा मन समानी, गुर कै शब्द पछाता, अचिंत कम करहे प्रब तिनके, जिन हर का नाम प्यारा, गुर पर साध सदा मन वसया, सब काज सवारन हारा, ओ ना की रीस करे सो वे गुच्चे, जिन हर प्रभ है रखवारा, बिन सतगुर सेवै किने न पाया, मन मुख पौक मुवे बिल लाई, आवै जावै थौर न पावै, दुख में दुख समाय, गुरमुख होवै सो अमृत पीवै, सहजे साच समाय, बिन सतगुर सेवे जन्म न छोड़े, जे अनेक कर्म करे अधखाई, वेद पढ़े पै वाद वखाण है, बिन हर पत गवाय, सच्चा सतगुर साची जिस धानी, भज छूटे गुर शरणाई, जिन हर मन वसया से दर साचे, दर साचे सत्यारा, ओना दी शोभा जुग जुग होई, कोई न मेटन हारा, नानक तिनके सत बल हारे, जिन हर रासया उरधारा, ओना दी शोभा जुग जुग होई, कोई न मेटन हारा, नानक तिनके सद बल हारे, जिन हर राख्या उरधारा। वाहगुरु जी का खालसा, वाहगुरु जी की फतह। परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरु सवारे सतसंगी जनों, अज जो अमृत वेले धन गुरु ग्रंथ साहिब कृपालू जी ने इस स्थान के पावन पवित्र हुक्म की दात बख्शी है, ए अमृत बचन धन गुरु अमरदास जी दे उच्चारण किते हुए गुरु ग्रंथ साहिब जी दे अंक 637 ते ए बचन प्रारंभ हुंदे। इस पवित्र अमृत बचन नु हजूर ने अष्टपदी रूप विच उच्चारण किया है, पर कितना सरलेख है ते तुकी, और ते तुकी दा अर्थ की है। इस तो पहला गुरु नानक साहिब जी दी اشت صدی ارم ہوندی او وچ چوت چکی دسار جی نے اس تو بعد جیڑی اشت صدی اچارن کیتی او وچ دو چکی ہوں جدو اسی چوت چکی دو چکی تے چکی پڑھنے ہاں ایدا بھاو یہ ہے کہ اس اشت پدی دے ایک ایک پدے وچ جے لکھیا دو تکی تے دو دو تکاں دا پدا ہے جے لکھیا ہے چوت تکی ایدا بھاو ایک پدے وچ چار چار تکاں جے کرپالو ستگرو جی نے تے شبد لکھیا تے تکی تے ایدا بھاو ہے کہ ایک پدے وچ تین تین تکاں آپ کہ بھی دو تکی تین تکی چوت تکی اسی طرح جدو اسی سکھمنی صاحب جی کی بانی پڑھتے ہیں اس پوتر بانی کی ہر ایک اٹھ پدی اٹھ اٹھ پدے نے کبھی گنتی کر کے دیکھو ایک ایک پدے دس دس تکا پر اسے داتار جی نے اوپر سرلے کوئی نہیں دیتا اسے حضور نے ارمتا کی بھی بھائی جی تھی اشتپدی پڑھ لگی ہو نا اس اشتپدی دے ایک ایک پدے تین تین تکا ہون گیا حضور سن گرو امرداس جی نے اس پاون اشتپدی کیول رب کی بھگتی کرن والے ایک تو انہوں کی اپما بھی پرماتما انہوں کی کیویں رکھیا کرتا ہے تے دوجے پاسے جڑے بھگتی تو وانجے رہ گئے نے منمخ برتی والے بندے انہاں دی زندگی وچ خواری کنی کو اس پوتر شبد کی رہاؤ کی چک ہے ہر جی اے تیری وڈیائی اے میرے کرتے پرخ واہگرو جی اے تیری اپنی وڈیائی تیری اپنی اپما ہے بھگتاں کی پیج رکھ تو سوامی اے میرے مالک تو اپنے بھگتان کی عزت اپنے بھگتان کی پیج رکھ کیونکہ بھگت تیری سرڑائی پرمیشور کی بھگتی کرنے والے سمرن کرنے والے بھگت جڑے نے وہ تیرے چرنوں کی شرن بھی آئے ہوں ستگرو گرو گرنتھ صاحب کی بانی بھگت بھگتی بھگتان بڑی بڑی شبد آیا ہے صاحب کرپالو جی کی امرت بانی جو پہلی گل کہ بھگت ہے کون آپ عام طور سے ہر ایک شبد کے بھی ورتنے بندہ بڑا بھگت ہے جی جدو بندہ سیدھا سادہ بھی کوئی ہوگی ابھی کہنے یہ بندے نو کوئی پتا نہیں بڑا بھگت جی دھن گرو گرنتھ صاحب کی بانی جو پہلا دیکھیے بھی بھگت کی پرباشا کی میرے گرو امرداس کرپالو جی نے آنند صاحب کی ایک پوڑی بھگت کا جیون بھگت کی پرباشا دسی بھگت کون ہوں حضور نے کہا بھی بھگت کی جی چال ہے وہ دنیا دار کی چالا چال نال وکری اس چال کا ارتھ جیون جیون کا ڈنگ نہ ترن کا ڈنگ صاحب کہتے ہیں بھگت کی چال نرالی چالا نرالی بھگتاہ تیری بخم مارگ چلنا پہلی گل کہ رب کی بھگتی کرنے والے کے جیون کا ڈنگ سنسار کے لوکاں دی زندگی جین والے بالکل نیارا ہے کیوں جی داتار جی نے بانی وچ ایک ٹوک بھی کیڑی کہندے نے بھگتاں تے سنساریاں جوڑ کدے نہ آیا کہن لگے دونوں دے رستے وکھرے وکھرے نے ایک پورب نو تریا جاندا ہے ایک پچھم نو چلیا جاندا ہے پورب سے پچھم وال وق وق پاس منہ کر کے ترن والے کا ملاپ کتنے ہو سکتا یہ بھاو کہ دنیا دار بندے نے کیول ویکھنا کہ میری دنیا کیویں بسدی ہے بھگتی کرنے والے نے یہ گل سمجھنی ہے دنیا رہنی کوئی نہیں میرا دین کیویں بچتا میں اپنے دھرم پرپک رہ سکا بھگت جہا ہے وہ بارے حضور گرو امرداس جی نے شبد ورتے نے کہن لگے بھگتاں کی چال نرالی چالا نرالی بھگتاں تیری بکھم مارگ چلنا لب لوب اہنکار سد ترشنا بہت نہیں بولنا ہونے وے بھگت وہ اندر لالچ نہیں وہ اندر تما نہیں وہ اندر اہنکار نہیں وہ اندر ترشنا کی اگ بڑھ گئی نہیں ਤਾਂ ਭਗਤ ਵਿੱਚ ਅੱਗ ਬਲਦੀ ਜ਼ਰੂਰ ਹੈ, ਪਰ ਹਕੀਕਤ ਤੇ ਤ੍ਰਿਸ਼ਨਾ ਦੀ ਨਹੀਂ, ਵੈਰਾਗ ਦੀ ਅਗਨੀ ਬਲਦੀ। ਮਿਲਾਪ ਦੀ ਇੱਕ ਤੜਪ ਹੈ। ਸਾਹਿਬ ਕਹਿਣ ਲੱਗੇ ਲੱਭ ਲੁਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਇਸੇ ਪੌੜੀ ਤੇ ਫਿਰ ਪਰਤ ਕੇ ਆਉਣਾ। ਬਸ ਇਸ ਕਰਕੇ ਬੇਨਤੀ ਰਾਮ ਵਿੱਚ ਕਰਨੀ ਚਾਹੁੰਦਾ, ਭਗਤ ਹੁੰਦਾ ਕੌਣ ਹੈ? ਜਿਹੜਾ ਬੰਦਾ ਛਦਾਈ ਹੋਵੇ, ਜਿਹਨੂੰ ਦਿਮਾਗੀ ਤੌਰ ਤੇ ਜਿਹੜਾ ਸੰਤੁਲਨ ਵਿਗੜ ਜਾਂਦੀ ਕਿੰਨੇ ਤੇ ਇਕੱਲਾ ਭਗਤ ਹੋ ਜੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤੀ ਇਕੱਲ ਵਿੱਚ ਭਗਤ ਅੰਦਰ ਦੀ ਸ਼ਖਸੀਅਤ ਹੈ। ਭਗਤ ਕੇਵਲ ਬਾਹਰ ਦੇ ਬਸਤਰਾਂ ਦਾ ਨਾਮ ਨਹੀਂ। ਭਗਤ ਤਾਂ ਇੱਕ ਅੰਦਰੋਂ ਉਪਜੀ ਹੋਈ ਕਮਾਈ ਕਰਨ ਤੋਂ ਬਾਅਦ ਸ਼ਖਸੀਅਤ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਨੇ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਹਨਾਂ ਵਿੱਚ ਖੂਨ ਹੀ ਕੋਈ ਨਹੀਂ ਹੁੰਦਾ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਮਿਹਰ ਕੀਤੀ, ਉੱਥੇ ਇਹ ਨਹੀਂ ਕਿਹਾ ਵੀ ਉਹਨਾਂ ਵਿੱਚ ਖੂਨ ਦਾ ਭਾਵ ਕੀ ਹੈ, ਵੀ ਕਿਹੜਾ ਖੂਨ ਨਹੀਂ ਹੁੰਦਾ। ਸਾਹਿਬ ਬਾਬਾ ਫਰੀਦ ਸਾਹਿਬ ਨੇ ਬਚਨ ਵੀ ਕੀਤੇ ਸਨ, ਕਹਿਣ ਲੱਗੇ ਕਿ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰਾ ਕੋਏ, ਜੋ ਤਨ ਰੱਤੇ ਰੱਬ ਚੋਂ ਤਿੱਤ ਤਨ ਰੱਤ ਨਾ ਹੋਏ। ਤੇ ਜਿਹੜੇ ਰੱਬ ਵਿੱਚ ਰੱਤੇ ਹੋਏ ਭਗਤ ਨੇ, ਉਹਨਾਂ ਦੇ ਤਨ ਵਿੱਚ ਖੂਨ ਹੀ ਨਹੀਂ। ਤੇ ਅੱਜ ਤਾਂ ਇਹ ਗੱਲ ਅਸੀਂ ਬਿਲਕੁਲ ਮੰਨਣ ਨੂੰ ਤਿਆਰ ਹੋ ਗਏ ਹਾਂ ਨਾ। ਦੇਖੋ ਮੇਰੇ ਗੁਰੂ ਗ੍ਰੰਥ ਸਾਹਿਬ ਮੁੱਦਤ ਪਹਿਲਾਂ ਇੱਕ ਬਚਨ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਖੂਨ ਦਾ ਰੰਗ ਸਾਰਿਆਂ ਦਾ ਲਾਲ ਹੋ ਸਕਦਾ, ਪਰ ਖੂਨ ਦੀ ਤਸਵੀਰ ਸਾਰਿਆਂ ਦੀ ਇੱਕੋ ਜਿਹੀ ਨਹੀਂ। ਇੱਕ ਬੰਦੇ ਦਾ ਖੂਨ ਦੂਜੇ ਨਾਲ ਨਹੀਂ ਮਿਲਦਾ। ਅਸੀਂ ਅੱਜ ਵੀ ਦੇਖਦੇ ਹਾਂ ਕਿ ਪਹਿਲਾਂ ਟੈਸਟ ਕਰਨੇ ਆ ਵੀ ਕੀ ਇਹਦਾ ਖੂਨ ਉਹਦੇ ਨਾਲ ਮੈਚ ਵੀ ਕਰਦਾ ਕਿ ਨਹੀਂ। ਤੇ ਜੇ ਖੂਨ ਨਾ ਮਿਲਦਾ ਹੋਵੇ ਕਿ ਇਹ ਰੰਗ ਤੇ ਦੋਨਾਂ ਦਾ ਲਾਲ ਹੈ, ਖੁਰਾਕ ਦੋਨੋਂ ਖਾਂਦੇ ਨੇ, ਖੂਨ ਦੋਨਾਂ ਦਾ ਬਣਦਾ, ਪਰ ਖੂਨ ਅੰਦਰ ਸੈੱਲ ਦੋਨਾਂ ਦੇ ਇੱਕੋ ਜਿਹੇ ਨਹੀਂ। ਜੇ ਕਿਤੇ ਇੱਕ ਦੂਜੇ ਦਾ ਵਿਰੋਧੀ ਖੂਨ ਚੜ ਗਿਆ ਤੇ ਬੰਦੇ ਦੀ ਮੌਤ ਵੀ ਹੋ ਜਾਂਦੀ। ਗੁਰੂ ਗ੍ਰੰਥ ਸਾਹਿਬ ਨੇ ਮੁਕਤ ਪਹਿਲਾਂ ਕਿਹਾ, ਕਹਿਣ ਲੱਗੇ ਭਗਤਾਂ ਦੇ ਅੰਦਰ ਖੂਨ ਹੈ ਹੀ ਨਹੀਂ। ਹੁਣ ਉਹਨਾਂ ਨੇ ਅਸਲ ਵਿੱਚ ਖੂਨ ਵਿੱਚ ਪਤਾ ਨੀ ਕਿੰਨੇ ਕੁ ਸੈੱਲ ਰੱਬ ਨੇ ਪੈਦਾ ਕੀਤੇ ਨੇ, ਕਿੰਨੇ ਕੁ ਜੀਵ ਕਹਿ ਸਕਦੇ ਆਪਾਂ, ਜਿੰਨਾ ਕਰਕੇ ਆਪਾਂ ਜੀਵੇ ਪਏ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਪਿਆਰਿਓ ਕਿ ਜੋ ਤਨ ਰੱਤੇ ਰੱਬ ਚੋਂ ਤਿੱਤ ਤਨ ਰੱਤ ਨਾ ਹੋਏ। ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਗੱਲ ਬਿਲਕੁਲ ਦਰੁਸਤ ਕਹਿੰਦੇ ਪੈਣ ਬਾਬਾ ਜੀ। ਕਹਿਣ ਲੱਗੇ ਇਹ ਸਰੀਰ ਰੱਤ ਦਾ ਬਣਿਆ ਹੈ, ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ਹਿ ਰੱਤੇ ਆਪਣੇ ਤਿੱਤ ਤਨ, ਲੋਭ ਰੱਤ ਨਾ ਹੋਏ। ਜਿਹੜੇ ਰੱਬ ਵਿੱਚ ਰੰਗੇ ਨੇ ਨਾ, ਉਹਨਾਂ ਦੇ ਖੂਨ ਵਿੱਚ ਕਟਾਣੀ ਕੋਈ ਨੀ, ਉਹਨਾਂ ਦੇ ਖੂਨ ਅੰਦਰ ਲਾਲਚ ਵਾਲੀ ਬਿਰਤੀ ਕੋਈ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਭਗਤ ਦੀ ਪਰਿਭਾਸ਼ਾ ਕੀ? ਹਜ਼ੂਰ ਕਹਿ ਰਹੇ ਨੇ ਕਿ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਕ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ। ਹੁਣ ਦੇਖੋ ਇੱਥੇ ਵਾਸਨਾ ਸ਼ਬਦ ਜਦੋਂ ਆਉਂਦਾ ਹੈ ਨਾ, ਇੱਕ ਸ਼ਬਦ ਜਿਹੜਾ ਉਹ ਸਾਨੂੰ ਬੜੀ ਬਰੀਕੀ ਨਾਲ ਸੋਚ ਕਹਿਣਾ ਪਏਗਾ। ਇੱਕ ਪਾਸੇ ਵਾਸਨਾ ਦਾ ਅਰਥ ਅਸੀਂ ਕਰਨੇ ਦੁਨੀਆਂ ਦੀਆਂ ਵਾਸਨਾਵਾਂ, ਇੱਥੇ ਵਾਸਨਾ ਦਾ ਅਰਥ ਮਲੀਨਤਾ ਵਾਲਾ ਨਹੀਂ। ਕਹਿੰਦੇ ਜਦੋਂ ਪਰਮਾਤਮਾ ਦੀ ਭਗਤੀ ਵਿੱਚ ਕੋਈ ਭਗਤ ਗੁਰੰਦ ਹੋ ਜਾਂਦਾ ਹੈ, ਕਹਿੰਦੇ ਉਹਦੇ ਵਿੱਚੋਂ ਨਾਮ ਦੀ ਮਹਿਕ ਆਉਣ ਲੱਗ ਪੈਂਦੀ, ਉਹਦੇ ਵਿੱਚ ਸੁਗੰਧੀ ਆਉਂਦੀ, ਉਹਦਾ ਅੰਦਰ ਨਾਮ ਭਿੱਜ ਜਾਂਦਾ ਹੈ। ਲੱਭ ਲੋਭ ਅਹੰਕਾਰ ਤਾਂ ਕ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ, ਏਕ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਸਜਿਆ ਹਰ ਵਾਸ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਕਹਿੰਦੇ ਆਦਿ ਕਾਲ ਤੋਂ ਜਿੱਦਣ ਤੋਂ ਰੱਬ ਨੇ ਭਗਤ ਪੈਦਾ ਕੀਤੇ ਨੇ ਨਾ, ਉਹਨਾਂ ਦੀ ਚਾਲ ਦੁਨੀਆਂ ਤੋਂ ਵੱਖਰੀ। ਦੇਖੋ ਮੈਂ ਜਿਹੜੀ ਬੇਨਤੀ ਕਰਨੀ, ਹੁਣ ਅਸੀਂ ਕਹਾਂਗੇ ਵੀ ਇਹ ਤਾਂ ਗੱਲ ਸਮਝ ਪੈ ਗਈ ਥੋੜੀ ਜੀ, ਉਹਦੇ ਅੰਦਰ ਲਾਲਚ ਨਹੀਂ, ਤਮਾ ਨਹੀਂ, ਜ਼ਿਆਦਾ ਉਹ ਬੋਲਦਾ ਨਹੀਂ, ਚੁੱਪ ਕਰਕੇ ਬੰਦਗੀ ਵਿੱਚ ਗੁੜੁੰਦ ਰਹਿੰਦਾ। ਤੇ ਬਾਬਾ ਫਰੀਦ ਸਾਹਿਬ ਨੇ ਨਾ ਭਗਤ ਦੇ ਤਿੰਨ ਲੱਛਣ ਦਿੱਤੇ ਨੇ ਬਹੁਤ ਵੱਡੇ। ਕਹਿੰਦੇ ਜੇ ਕਿਸੇ ਨੂੰ ਭਗਤੀ ਵੱਲੋਂ ਦੇਖਣਾ ਹੋਵੇ ਨਾ, ਪਹਿਲੀ ਗੱਲ ਭਗਤ ਦਾ ਇਹ ਲੱਛਣ ਹੈ, ਉਹਦੇ ਕੋਲ ਅਕਲ ਨਹੀਂ, ਉਹਨੂੰ ਸਮਝ ਨਹੀਂ ਹੈ ਕਿ ਉਹਦਾ ਮੁਕਾਬਲਾ ਅਕਲ ਪੱਖੋਂ ਕੋਈ ਨਹੀਂ ਕਰ ਸਕਦਾ। ਤੇ ਕਿਰਪਾ ਕਰਕੇ ਸਤਿਗੁਰੂ ਨੇ ਮਿਹਰ ਵੀ ਕੀਤੀ ਬਾਣੀ ਵਿੱਚ, ਕਹਿੰਦੇ ਰੱਬ ਦੀ ਭਗਤੀ ਕਰਨ ਵਾਲੇ ਦਾ ਮੁਕਾਬਲਾ ਕਿਸੇ ਨੇ ਕੀ ਕਰਨਾ? ਲੱਖਾਂ ਗਿਆਨ ਧਿਆਨ ਲੋਕਾਂ ਕੋਲ ਹੋਣ, ਲੱਖਾਂ ਗ੍ਰੰਥਾਂ ਦਾ ਗਿਆਨ ਬੰਦੇ ਦੇ ਦਿਮਾਗ ਵਿੱਚ ਹੋਵੇ, ਜਦੋਂ ਰੱਬ ਦੀ ਭਗਤੀ ਦੇ ਅੰਦਰ ਕਿਸੇ ਨੂੰ ਚਿਟਕ ਲੱਗਦੀ ਏ ਤੇ ਪੁੱਗ ਜਾਂਦਾ ਹੈ ਸੱਚ ਜਾਣੋ, ਉਹਦਾ ਮੁਕਾਬਲਾ ਲੱਖਾਂ ਵਿਦਵਾਨ ਵੀ ਇਕੱਠੇ ਹੋ ਕੇ ਨਹੀਂ ਕਰ ਸਕਦੇ ਜਿਹਦੇ ਅੰਦਰ ਰੱਬ ਦੀ ਭਗਤੀ ਹੋਵੇ। ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ, ਰਾਗ ਆਸਾ ਪੜ੍ਹਨੇ ਵਚਨ ਕਿਰਪਾਲੂ ਗੁਰੂ ਅਰਜਨ ਦੇਵ ਜੀ ਦਾ, ਤੇ ਦੇਖੋ ਇਹ ਸ਼ਬਦ ਅਕਸਰ ਭਗਤ ਧੰਨਾ ਜੀ ਦੇ ਦੋ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਅਸੀਂ ਪੜ੍ਹਨ ਨੂੰ ਮਿਲਦਾ ਸਨ। ਪਰ ਕੀ ਵੀ ਇਹ ਜਦੋਂ ਅਸੀਂ ਪੜ੍ਹਨੇ ਹਾਂ ਭਗਤ ਧੰਨਾ ਜੀ ਦਾ ਸ਼ਬਦ, ਉਹਦੇ ਵਿੱਚ ਉਹਨਾਂ ਨੇ ਕਿਰਪਾਲਤਾ ਕੀਤੀ ਹੈ। ਉਹ ਸ਼ਬਦ ਜਦੋਂ ਖਤਮ ਹੁੰਦਾ ਧੰਨ ਹੈ ਧੰਨ ਪਾਇਆ ਧਰਮੀ ਕਰ ਮਿਲ ਜਨ ਸੰਤ ਸਮਾਨਿਆ, ਸ਼ਬਦ ਆਰੰਭ ਹੁੰਦਾ ਭਰਮਤ ਸਿਰਕ ਕੋ ਜਨਮ ਦਿਲਾਨੇ ਤਨ ਮਨ ਤਨੇ ਤੀਰੇ। ਹੁਣ ਜਦੋਂ ਇਹਦੀ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ ਨਾ, ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਮਹੱਲਾ ਪੰਜਵਾਂ ਲੇਖ ਕੇ ਵਿੱਚ ਸ਼ਬਦ ਕਿਉਂ ਗੁਰੂ ਅਰਜਨ ਦੇਵ ਜੀ ਦਰਜ ਕਰ ਦਿੱਤਾ। ਕਈ ਵਾਰੀ ਸੋਚਦੇ ਹਾਂ ਸ਼ਾਇਦ ਇਹ ਭਗਤ ਧੰਨਾ ਜੀ ਦਾ ਸ਼ਬਦ ਹੈ। ਨਹੀਂ ਗੁਰਮੁਖੋ, ਸ਼ਬਦ ਦੇ ਧੰਨ ਗੁਰੂ ਅਰਜਨ ਦੇਵ ਜੀ ਦਾ। ਇਸ ਗੱਲ ਨੂੰ ਕਲੀਅਰ ਕਰਨ ਲਈ ਵੀ ਅੱਜ ਤੱਕ ਸਾਡੀ ਇੱਕ ਮਨੋਤ ਹੈ, ਭਾਈ ਗੁਰਦਾਸ ਹੋਰਾਂ ਨੇ ਭਾਵੇਂ ਜ਼ਿਕਰ ਕੀਤਾ ਕਿ ਭੋਲਾ ਭਾਉ ਗੋਬਿੰਦ ਮਿਲਾਵੇ, ਵੀ ਜਿਹੜਾ ਭੋਲਾ ਭਾਉਵੇ ਨਾ ਰੱਬ ਨੂੰ ਮਿਲਾ ਦਿੰਦਾ। ਅਸੀਂ ਅੱਜ ਸਪੀਕਰ ਸੁਣਦੇ ਆਉਂਦੇ ਹਾਂ ਕਿ ਜਦੋਂ ਵੀ ਸ਼ੁਰੂ ਹੁੰਦਾ ਵੀ ਭਗਤ ਨੇ ਧੰਨੇ ਨੇ ਪੱਥਰ ਪੂਜ ਕੇ ਰੱਬ ਨੂੰ ਪਾਇਆ, ਧੰਨੇ ਨੇ ਪੱਥਰ ਪੂਜ ਕੇ ਰੱਬ ਨੂੰ ਪਾਇਆ। ਗੁਰਮੁਖੋ, ਜਦੋਂ ਕੋਈ ਚੱਲਦਾ ਹੈ ਨਾ, ਚੱਲਣ ਲੱਗਿਆ ਉਹਦਾ ਤਰੀਕਾ ਹੋਰ ਹੁੰਦਾ, ਜਦੋਂ ਪਹੁੰਚ ਜਾਂਦਾ ਉਦੋਂ ਉਹਦਾ ਜੀਵਨ ਹੋਰ ਹੈ। ਹੁਣ ਜੇ ਅੱਜ ਅਸੀਂ ਇਹ ਕਹੀ ਗਈ ਬਾਬਾ ਅਮਰਦਾਸ 19 ਸਾਲ ਗੰਗਾ ਤੇ ਗਏ ਤੇ ਤਾਂ ਜੋਗੀ ਮਿਲਿਆ, ਤਾਂ ਬ੍ਰਹਮਚਾਰੀ ਮਿਲਿਆ, ਤਾਂ ਉਹ ਗੁਰੂ ਅੰਗਦ ਸਾਹਿਬ ਦੇ ਘਰ ਆਏ, ਜੇ ਗੰਗਾ ਤੇ ਨਾ ਜਾਂਦੇ ਤੇ ਬ੍ਰਹਮਚਾਰੀ ਮਿਲਦਾ ਨਾ, ਕਿਉਂ ਜੇ ਉਹ ਨਗੁਰਾ ਨਾ ਕਹਿੰਦਾ ਤੁਰਦੇ ਨਾ। ਹੁਣ ਜੇ ਤੁਸੀਂ ਪਹਿਲਾਂ 19 ਸਾਲ ਗੰਗਾ ਤੇ ਜਾਓ ਤਾਂ ਬਾਬਾ ਨਾਨਕ ਮਿਲਦਾ, ਇਤਿਹਾਸ ਹੋਈ ਨੀ ਗੱਲ ਇਹਨਾਂ। ਜੇ ਕਹੀਏ ਵੀ ਗੁਰੂ ਅੰਗਦ ਸਾਹਿਬ ਰਾਜ ਜਗਰਾਤਾ ਭਾਈ ਲੈਣਾ, ਗੁਰੂ ਅੰਗਦ ਸਾਹਿਬ ਨੀ ਭਾਈ ਲੈਣਾ, ਉਦੋਂ ਗੁਰੂ ਅੰਗਦ ਨੀ, ਕਿਉਂਕਿ ਜਦੋਂ ਗੁਰੂ ਦੇ ਅੰਗ ਨਾਲ ਲੱਗ ਗਿਆ ਉਦੋਂ ਤੇ ਗੱਲ ਹੀ ਉਦੋਂ। ਉਹਨਾਂ ਨੇ ਰਾਜ ਜਗਰਾਤਾ ਕੀਤਾ ਤੇ ਸਵੇਰੇ ਭਾਈ ਜੋਤ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਭਾਈ ਜੋਤ ਦੇ ਮੁੱਖ ਸੁਣੀ। ਇਹਦਾ ਮਤਲਬ ਇਹ ਨੀ ਵੀ ਹੁਣ ਰਾਤ ਜਗਰਾਤੇ ਕੱਟੀਏ ਤੇ ਤਾਂ ਸਵੇਰੇ ਬਾਣੀ ਸੁਣੀ ਹੈ ਤੇ ਅਸਰ ਹੋਵੇਗਾ। ਭਗਤ ਧੰਨਾ ਜੀ ਹੋ ਸਕਦਾ ਉਸ ਬੰਦੇ ਨੇ ਜਿਸ ਦਿਨ ਕਿਹਾ ਵੀ ਆ ਪੱਥਰ ਨੂੰ ਪੂਜਦਾ ਤੇ ਉਹ ਕਹਿੰਦਾ ਬਸ ਇਹੀ ਸਭ ਕੁਝ। ਤੁਰਨ ਲੱਗਿਆ ਸਬਰ ਵੇਲੇ ਕੁਝ ਹੋਰ ਖੇਡ ਹੁੰਦੀ ਹੈ ਭਗਤ ਦੀ। ਦੇਖੋ ਜਿਹੜੀ ਰੂਹਾਨੀਅਤ ਗਰਮੀ ਹੈ, ਰੂਹਾਨੀਅਤ ਸਬਰ ਹੈ ਨਾ। ਤੈਨੂੰ ਅਸੀਂ ਇਹ ਨਹੀਂ ਕਹਿ ਸਕਦੇ ਅੱਜ ਤੇਰੇ ਵਿਚਾਰ ਇਹ ਨੇ, ਕੱਲ ਤੇਰੇ ਬਦਲ ਕਿਉਂ ਗਏ। ਮੈਂ ਇੱਕ ਬੇਨਤੀ ਕਰਾਂ, ਪਿਛਲੇ ਦਿਨ ਅਰਜ਼ ਕੀਤੀ ਸੀ ਬਾਬਾ ਫਰੀਦ ਸ਼ੁਰੂ ਕੀਤੀ ਭਗਤੀ ਉਹਨਾਂ ਸਿਰਫ ਇੱਕ ਸ਼ੱਕਰ ਦੀ ਮਿਠਾਸ ਨੂੰ ਮੁੱਖ ਰੱਖ ਕੇ। ਧਰੂ ਨੇ ਭਗਤੀ ਸ਼ੁਰੂ ਕੀਤੀ ਕੇਵਲ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ। ਉਹਨਾਂ ਨੇ ਇੱਕ ਸੰਸਾਰ ਦੀ ਜੀਵ ਦੇ ਰਸ ਨੂੰ ਇੱਕ ਪਦਵੀ ਨੂੰ ਲੈ ਕੇ ਭਗਤੀ ਸ਼ੁਰੂ ਕੀਤੀ, ਪਰ ਜਦੋਂ ਉਹ ਮੰਜ਼ਿਲ ਤੇ ਜਦੋਂ ਉਹ ਮੁਕਾਮ ਤੇ ਪਹੁੰਚੇ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਇਹ ਗੱਲਾਂ ਤੇ ਬੜੀਆਂ ਥੱਲੇ ਰਹਿ ਗਈਆਂ ਨੇ, ਜਿਹੜਾ ਭਗਤੀ ਦਾ ਸਵਾਦ ਉਹ ਤੇ ਹੈ ਹੀ ਕੁਝ ਹੋਰ ਹੈ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਵਿੱਚ ਰੱਖਿਆ ਮਹੱਲਾ ਪੰਜਵਾਂ ਤੇ ਇਹਦੀ ਉਤਲੀ ਟੋਕੇ ਕਿ ਧੰਨ ਹੈ ਧੰਨ ਪਾਇਆ ਧਰਮੀ ਧਰ ਮਿਲ ਜਨ ਸੰਤ ਸਮਾਨਿਆ। ਤੇ ਸੱਚ ਜਾਣੋ ਮਿਲ ਜਨ ਸੰਤ ਸਮਾਨਿਆ ਦੇ ਅਰਥ ਅਗਲਾ ਸ਼ਬਦ ਪਿਆ ਕਰਦਾ, ਕਿਹੜੇ ਸੰਤ ਜਨਾਂ ਨੂੰ ਮਿਲ ਕੇ ਕਿੰਨਾ ਵੀ ਗੱਲ ਸੁਣ ਕੇ ਧੰਨੇ ਨੂੰ ਭਗਤੀ ਦੀ ਚਿਟਕ ਲੱਗੀ। ਕਿਸੇ ਨੇ ਜਦੋਂ ਦੱਸਿਆ ਉਹ ਧੰਨਿਆ ਤੈਨੂੰ ਪਤਾ ਹੈ ਕਿ ਗੋਬਿੰਦ 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 ਤਨ ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਛੀਪਰੋ ਹੋਇਓ ਲਾਤੀਨਾ। ਤੇ ਅੱਧੀ ਕੌਡੀ ਦਾ ਛੀਂਬਰ ਅੱਜ ਲੱਖਾਂ ਦਾ ਹੋ ਗਿਆ, ਛੀਪਰੋ ਦਾ ਅਸੀਂ ਛੀਂਬਾ ਹੀ ਕਰਾਂਗੇ ਨਾ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਦੇਖੋ ਕਈ ਵਾਰੀ ਬੰਦੇ ਨੂੰ ਉੱਚੀ ਜ਼ਾਤ ਦਾ ਗਰੂਰ ਬੜਾ ਹੁੰਦਾ ਕਿ ਮੈਂ ਜ਼ਿਮੀਦਾਰਾ ਕਰਨਾ ਤਾਂ ਮੇਰੇ ਤੋਂ ਉੱਚਾ ਕੋਈ ਨੀ। ਉਹਨਾਂ ਕਿ ਕਿਹੜੇ ਭੁਲੇਖੇ ਤੁਰਿਆ ਫਿਰ ਮੈਂ, ਇੱਥੇ ਜਿਹੜੇ ਕੱਪੜੇ ਰੰਗਣ ਵਾਲੇ ਨੇ ਉਹ ਲੱਖਾਂ ਦੇ ਹੋ ਗਏ। ਉਹਨੇ ਕਿਹਾ ਕੱਪੜੇ ਜਿਹੜੇ ਪੁੰਨ ਵਾਲੇ ਨੇ ਉਹਨਾਂ ਦੀ ਗਿਣਤੀ ਨੀ ਹੋ ਸਕਦੀ, ਗੁਣਾਂ ਦੀ ਖਾਣ ਬਣ ਗਏ ਨੇ। ਜਿਹੜੇ ਮਰੇ ਹੋਏ ਪਸ਼ੂ ਢੋਣ ਵਾਲੇ ਨੇ ਧੰਨਿਆ, ਉਹ ਪਸ਼ੂ ਢੋਣ ਵਾਲੇ ਅੱਜ ਭਗਤਾਂ ਵਿੱਚ ਪ੍ਰਗਟ ਹੋ ਗਏ ਨੇ। ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ ਸੈਣ ਜਿਹੜਾ ਉਹ ਰੱਬ ਦੇ ਚਰਨਾਂ ਵਿੱਚ ਜੁੜ ਗਿਆ। ਜਦੋਂ ਇਹਨਾਂ ਸੰਤ ਜਨਾਂ ਬਾਰੇ ਸੁਣਿਆ ਫਿਰ ਉੱਠ ਕੇ ਰੱਬ ਦੀ ਭਗਤੀ ਵੀ ਜੁੜੇ। ਉੱਥੇ ਗੁਰੂ ਅਰਜਨ ਦੇਵ ਦੇ ਬਚਨ ਨੇ। ਹੁਣ ਇਹ ਆਪਾਂ ਫੈਸਲਾ ਕਰਨਾ ਵੀ ਗੁਰੂ ਅਰਜਨ ਦੇਵ ਜੀ ਦੇ ਬਚਨ ਮੰਨਣੇ ਨੇ ਕਿ ਕੇਵਲ ਉਸ ਗਾਥਾ ਵਾਲੇ ਪਾਸੇ ਤੁਰਨਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੋਬਿੰਦ 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 ਤੰਗ ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਛੀ ਪਰੋ ਹੋਇਓ ਲਾ ਕੀਣਾ, ਗੁਨਾ ਤੰਨਾ ਪਿਆਸ ਹੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਰਾ ਭਇਓ ਗੁਣੀ ਜਗੀਰਾ, ਢੋਰ ਵਦਾਸ ਵੰਤਾ ਢੋਰ ਨੀਰ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿਦ ਸੁਣ ਕੇ ਜਾਤ ਲੋ ਧੰਨੈ ਧਨ ਪਾਇਆ, ਧਰਮੀ ਧਰ ਮਿਲ ਜਣ ਸੰਤ ਸਮਾਨਿਆ, ਇਹ ਵਿਦ ਸੁਣ ਕੇ ਜਾਤ ਲੋ ਉਸ ਭਗਤੀ ਲਾਗਾ, ਮੇਰੇ ਪ੍ਰਤੱਖ ਗੁਸਾਈਆ ਧੰਨ ਵਡਭਾਗਾ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ, ਮੈਂ ਕਿਸੇ ਤੇ ਥੋਪਦਾ ਨੀ ਸ਼ਬਦ, ਪਰ ਜੋ ਗੁਰੂ ਸਾਹਿਬ ਕਹਿੰਦੇ ਨੇ ਆਪਾਂ ਉਹਨਾਂ ਨੂੰ ਜੇ ਮੰਨੀਏ। ਮੈਂ ਇਸ ਵਿਸ਼ੇ ਵੱਲ ਆਵਾਂ, ਭਗਤ ਦੀ ਪਰਿਭਾਸ਼ਾ ਸੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਭਗਤ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਅਕਲ ਦੀ ਕਮੀ ਕੋਈ ਨੀ ਪਰ ਮਤ ਹੋਣ ਦੇ ਬਾਵਜੂਦ ਵੀ ਬਿਲਕੁਲ ਇਆਣਾ ਬਣ ਕੇ ਰਹਿੰਦਾ। ਭਗਤ ਉਹਨੂੰ ਕਹਿੰਦੇ ਨੇ ਜਿਹਦੇ ਕੋਲ ਇੰਨੀ ਕੁ ਤਾਕਤ ਹੈ ਅੱਧਾ ਸ਼ਬਦ ਕਹਿ ਤੇ ਰੱਬ ਉਹਦੇ ਕਹਿਣ ਤੇ ਧਰਤੀ ਵੀ ਪੁੱਠੀ ਕਰਨ ਨੂੰ ਤਿਆਰ, ਤੈਂ ਤਾਂ ਧਰਨਾ ਕੋਡੀ ਕਰੋ। ਇੰਨੀ ਤਾਕਤ ਹੋਣ ਦੇ ਬਾਵਜੂਦ ਉਹ ਕਦੀ ਆਪਣੀ ਇਸ ਸ਼ਕਤੀ ਦੀ ਵਰਤੋਂ ਨਹੀਂ ਕਰਦਾ, ਸਭ ਕੁਝ ਸਹਿ ਜਾਂਦਾ। ਇਹੀ ਕਾਰਨ ਹੈ ਕਿ ਗੁਰੂ ਅਰਜਨ ਦੇਵ ਨੂੰ ਸ਼ਹੀਦਾਂ ਦੇ ਸਰਤਾਜ ਤਾਕ ਤਾਕਤ ਬੜੀ ਬਲ ਬੜਾ। ਹਜ਼ੂਰ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ ਉਹਦੇ ਕੋਲ ਜੇ ਕਿਤੇ ਅੱਧੀ ਰੋਟੀ ਵੀ ਹੋਵੇ ਨਾ ਉਹ ਵੀ ਵੰਡ ਕੇ ਦੇ ਦਿੰਦਾ, ਅਸਲ ਵਿੱਚ ਇਹਨੂੰ ਭਗਤ ਕਹਿੰਦੇ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋਈ, ਐਸਾ ਭਗਤ ਸਦਾਏ, ਇਹੋ ਜਿਹੇ ਨੂੰ ਭਗਤ ਕਿਹਾ ਜਾਂਦਾ। ਤੇ ਜਦੋਂ ਕੋਈ ਭਗਤੀ ਸਿਮਰਨ ਵਾਲੇ ਪਾਸੇ ਤੁਰਦਾ ਗੁਰਮੁਖੋ, ਰੱਬ ਹੈ ਹੀ ਅਸਲ ਵਿੱਚ ਭਗਤਾਂ ਦਾ, ਹੈ ਤਾਂ ਸਾਰੀ ਦੁਨੀਆਂ ਦਾ ਸੀ ਕਹਿੰਦੇ, ਪਰ ਜਿਹੜੇ ਭਗਤੀ ਕਰਨ ਵਾਲੇ ਨੇ, ਗੁਰੂ ਸਾਹਿਬ ਨੇ ਕਿਹਾ ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤੀ ਕਰਨ ਵਾਲਿਆਂ ਦਾ ਤੇ ਰੱਬ ਬਾਪੂ ਹੈ, ਭਗਤ ਉਹਦੇ ਪੁੱਤਰ ਨੇ। ਇੱਕ ਵਾਰੀ ਕਿਸੇ ਸਮਰਾਟ ਨੇ ਕਿਸੇ ਰੱਬ ਦੇ ਭਗਤ ਨੂੰ ਬੰਦਗੀ ਕਰਨ ਵਾਲੇ ਨੂੰ ਪੁੱਛ ਲਿਆ ਸੀ ਵੀ ਸਾਰੀ ਦੁਨੀਆਂ ਕਹਿੰਦੀ ਹੈ ਵੀ ਰੱਬ ਭਗਤਾਂ ਦੀ ਬੜਾ ਸੁਣਦਾ, ਭਗਤਾਂ ਦੇ ਬੜਾ ਨੇੜੇ ਦੇ, ਕਹਿਣ ਲੱਗੇ ਸਾਰੀ ਦੁਨੀਆਂ ਉਹਦੀ ਪੈਦਾ ਕੀਤੀ ਨੇ। ਉਹਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਕਹਿਣ ਲੱਗਾ ਵੀ ਰਾਜਨ ਮੈਂ ਅੱਜ ਤੇਰੇ ਸਵਾਲ ਦਾ ਉੱਤਰ ਦਰਬਾਰ ਵਿੱਚ ਨਹੀਂ ਦੇ ਸਕਦਾ, ਪਰ ਸਮਾਂ ਆਵੇਗਾ ਮੈਂ ਜ਼ਰੂਰ ਦਿਆਂਗਾ ਵੀ ਰੱਬ ਜਿਹੜਾ ਉਹ ਆਪਣੇ ਭਗਤਾਂ ਤੋਂ ਇੰਨਾ ਕੁਰਬਾਨ ਕਿਉਂ ਹੁੰਦਾ ਪਿਆ, ਸਿਮਰਨ ਵਰਤ ਕਰਨ ਵਾਲਿਆਂ ਤੋਂ ਇੰਨਾ ਬਲਿਹਾਰ ਕਿਉਂ ਜਾਂਦਾ। ਇੱਕ ਦਿਨ ਉਹਨੇ ਕੀ ਕੀਤਾ, ਰਾਜਨ ਸਵੇਰੇ ਕਿਤੇ ਬਾਗ ਵਿੱਚ ਸੈਰ ਕਰਦਾ ਕੇ ਸਮਝੀ ਇਸ ਗੱਲ ਨੂੰ ਵੀ ਭਗਤਾਂ ਦੀ ਰੱਬ ਕਿਵੇਂ ਰੱਖਦਾ, ਆਪਣਾ ਆਪ ਸਭ ਕੁਝ ਦਾ ਤੇ ਪਰਮੇਸ਼ਵਰ ਹਰ ਗੱਲ ਭਗਤਾਂ ਦੀ ਮੰਨਣ ਨੂੰ ਤਿਆਰ ਹੈ। ਤੇ ਅੱਗੇ ਮੈਂ ਬਾਣੀ ਵਿੱਚ ਅਰਜ ਕਰਨੀ ਹੈ ਕਿ ਕਿਵੇਂ ਉਹ ਮੰਨਦਾ। ਕਹਿੰਦੇ ਅੱਜ ਰਾਜਾ ਬਾਗ ਵਿੱਚ ਸੈਰ ਕਰਨ ਤੁਰਿਆ ਤੇ ਉਸ ਦੇ ਬਾਗ ਦੇ ਵਿੱਚ ਇੱਕ ਛੋਟਾ ਜਿਹਾ ਤਲਾਬ ਸੀ। ਕਹਿੰਦੇ ਕੀ ਦੇਖਦਾ ਵੀ ਸਾਹਮਣੇ ਬੱਚਾ ਉਸ ਤਲਾਬ ਦੇ ਕਿਨਾਰੇ ਤੇ ਖਲੋਤਾ ਤੇ ਉਹ ਬੱਚਾ ਉਹਦੇ ਵਿੱਚ ਆਪਣਾ ਆਪਣਾ ਉਹਦਾ ਮੁੰਡਾ ਆਪਣਾ ਉਹਦਾ ਰਾਜਕੁਮਾਰ ਤਲਾਬ ਦੇ ਕੋਲ ਖਲੋਤਾ। ਤੇ ਰਾਜੇ ਨੇ ਸੋਚਿਆ ਵੀ ਹੋ ਸਕਦੇ ਮੇਰੇ ਤੋਂ ਪਹਿਲਾਂ ਮਹੱਲਾ ਵਿੱਚੋਂ ਆ ਗਿਆ ਉਹਦੇ ਪਿੱਛੇ ਖੇਡਦਾ। ਅਜੇ ਰਾਜਾ ਥੋੜੀ ਕਿ ਦੂਰ ਹੈ ਤੇ ਇੱਕੋ ਦਮ ਉਹ ਬੱਚਾ ਤਲਾਬ ਵਿੱਚ ਪਾਣੀ ਵਿੱਚ ਡਿੱਗ ਪਿਆ। ਬਾਦਸ਼ਾਹ ਨਾਲ ਨੌਕਰ ਨਹੀਂ ਪਰ ਚੇਤੇ ਰੱਖਿਓ, ਨੌਕਰਾਂ ਨੂੰ ਨੀ ਕਿਹਾ ਮੇਰੇ ਪੁੱਤਰ ਨੂੰ ਬਚਾਓ। ਇੱਕੋ ਦਮ ਪੁੱਤਰ ਜਦੋਂ ਤਲਾਬ ਵਿੱਚ ਡਿੱਗਾ ਡਿੱਗ ਗਿਆ, ਕੀਮਤੀ ਪੋਸ਼ਾਕ ਸਮੇਤ ਪਾਣੀ ਵਿੱਚ ਛਾਲ ਮਾਰ ਦਿੱਤੀ ਤੇ ਜਦੋਂ ਬੱਚੇ ਨੂੰ ਬਾਹਰ ਕੱਢਣ ਲੱਗਾ, ਬੱਚਾ ਨੀ ਅਸਲ ਵਿੱਚ ਬੱਚੇ ਦਾ ਪੁੱਤ ਬਣਿਆ ਸੀ, ਉਹ ਪੁਤਲਾ ਸੀ। ਇੰਨੀ ਦੇਰ ਨੂੰ ਭਗਤ ਸਾਹਮਣੇ ਆ ਗਿਆ, ਕਹਿਣ ਲੱਗਾ ਰਾਜਨ ਤੇਰੇ ਸਵਾਲ ਦਾ ਉੱਤਰ ਹੈ ਕਿ ਰੱਬ ਭਗਤਾਂ ਦੀ ਖਾਤਰ ਇਹਨਾਂ ਤੋਂ ਕਰਦਾ। ਕਹਿਣ ਲੱਗੇ ਬਾਕੀ ਤੂੰ ਆਪ ਰਾਜਾ ਹੈ, ਸਾਰੇ ਕੰਮ ਤੂੰ ਆਪਣੇ ਨੌਕਰਾਂ ਤੋਂ ਕਰਾਉਂਦਾ, ਕੋਈ ਲੋੜ ਪੈ ਮੰਤਰੀਆਂ ਨੂੰ, ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ, ਨੌਕਰਾਂ ਨੂੰ ਕਹਿੰਦਾ, ਤੇਰੇ ਨਾਲ ਤੇਰੇ ਨੌਕਰ, ਤੇਰੇ ਅਰਦਲੀ, ਤੇਰੇ ਸੰਤਰੀ ਪਿੱਛੇ ਤੁਰੇ ਹੁੰਦੇ ਨੇ, ਇੱਕੋ ਦਮ ਤੂੰ ਤਲਾਬ ਵਿੱਚ ਛਾਲ ਕਿਉਂ ਮਾਰ ਦਿੱਤੀ। ਕਹਿਣ ਲੱਗਾ ਕੀ ਕਰਾਂ ਕਿ ਪੁੱਤਰ ਮੇਰਾ ਦਿਲ ਦਾ ਟੁਕੜਾ ਹੈ, ਉਹਦਾ ਡਿੱਗ ਕੇ ਪਾਣੀ ਵਿੱਚ ਡੁੱਬਣਾ ਮੇਰੇ ਲਈ ਮੌਤ ਸੀ, ਮੈਂ ਚਾਹੁੰਦਾ ਤਾਂ ਕਿ ਮੇਰਾ ਪੁੱਤਰ ਕਿਤੇ ਖਤਮ ਨਾ ਹੋ ਜਾਏ, ਮੈਂ ਆਪਣੇ ਪੁੱਤਰ ਦੀ ਖਾਤਰ ਨੌਕਰ ਨਹੀਂ, ਮੇਰਾ ਅੰਦਰ ਇੰਨਾ ਤੜਪਿਆ ਮੈਂ ਆਪ ਹੀ ਛਾਲ ਮਾਰ ਦਿੱਤੀ। ਕਹਿਣ ਲੱਗੇ ਤਾਂ ਜੇ ਬੁੱਤ ਬਣਿਆ ਤੂੰ ਛਾਲ ਮਾਰਨਾ, ਰੱਬ ਦੇ ਭਗਤ ਜਿਹੜੇ ਨੇ ਰੱਬ ਦੇ ਪੁੱਤਰ ਨੇ, ਜਿੱਦਾਂ ਲੋੜ ਪੈਂਦੀ ਫਿਰ ਆਪ ਚੱਲ ਕੇ ਆਉਂਦਾ। ਹੁਣ ਤੱਕੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਰੱਬ ਦਾ ਭਗਤ ਬਾਬਾ ਕਬੀਰ ਤੇ ਗੁਰੂ ਸਾਹਿਬ ਨੇ ਤਾਂ ਗੱਲ ਮੁਕਾ ਦਿੱਤੀ, ਕਹਿੰਦੇ ਨੇ ਜੇ ਧੋਖੇ ਤਰਲੇ ਲੈ ਕੇ ਰੋਈ ਜਾਈਏ ਨਾ, ਹੁਣ ਸਾਡਾ ਸੁਭਾਅ ਹੀ ਤਰਲੇ ਲਈ ਜਾਣੇ, ਰੱਬ ਦੀ ਮਿਹਰ ਕਰਿਓ ਕਿਰਪਾ ਕਰਿਓ, ਪਰ ਅੰਦਰੋਂ ਕਦੀ ਨੀ ਕੋਈ ਰੋਂਦਾ, ਕੋਈ ਚਾਵਾਂ ਚਾਵਾਂ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਅੰਦਰੋਂ ਰੋ ਕੇ ਕਹਿੰਦਾ ਰੱਬ ਜੀ ਤੂੰ ਚਾਹੀਦਾ। ਵੈਸੇ ਉੱਤੋਂ ਅਸੀਂ ਰੋਂਦੇ ਹਾਂ ਵੀ ਰੱਬ ਚਾਹੀਦਾ, ਵਾਹਿਗੁਰੂ ਚਾਹੀਦਾ, ਅੰਦਰੋਂ ਮਾਇਆ ਮੰਗਣੀ, ਬਿਲਕੁਲ ਝੂਠ ਹੈ। ਬਹੁਤ ਮੈਂ ਬੇਨਤੀ ਕੀਤੀ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਰੱਬ ਨੂੰ ਮੰਗਣ ਤੁਰਿਆ, ਉਹ ਸਿਆਣੇ ਗਾਥਾ ਸੁਣਾਉਂਦੇ ਨੇ। ਮੈਂ ਸਿਰਫ ਤਿਉਕ ਮਾਤਰ ਕਹਿ ਦੇਣਾ, ਇੱਕ ਦਿਨ ਕਿਨਾਂ ਨੇ ਰੱਬ ਨੇ ਕਿਹਾ ਸੀ ਲਕਸ਼ਮੀ ਆ ਦੇਖ ਸਾਰੀ ਦੁਨੀਆਂ ਵਿੱਚ ਮੰਦਰ ਮਸੀਤਾਂ ਜਿੰਨੇ ਨੇ, ਧਾਰਮਿਕ ਸਥਾਨ ਜਿੰਨੇ ਨੇ, ਦੇਖ ਮੇਰੇ ਭਗਤਾਂ ਦੀਆਂ ਕਤਾਰਾਂ ਲੱਗੀਆਂ ਨੇ। ਲਕਸ਼ਮੀ ਨੇ ਕਿਹਾ ਬਸ ਐਵੇਂ ਭੁਲੇਖੇ ਚ ਨਾ ਰਹੀ ਭਗਵਾਨ, ਇਹ ਨਾਂ ਤੇਰਾ ਲੈਂਦੇ ਨੇ ਪਰ ਗਾਥ ਸਾਰੇ ਮੇਰੇ ਨੇ। ਉਹ ਕਹਿੰਦੀ ਭਗਵਾਨ ਨੇ ਕਿਹਾ ਵੀ ਹੋ ਹੀ ਨੀ ਸਕਦਾ, ਆਖਰ ਮੰਦਰਾਂ ਵਿੱਚ ਇੰਨੀਆਂ ਲੈਣਾ ਲੱਗੀਆਂ, ਮਸੀਤ ਵਿੱਚ ਪੰਜ ਵਕਤ ਦੇ ਨਮਾਜ਼ੀ, ਗੁਰਦੁਆਰਿਆਂ ਵਿੱਚ ਬੜੀਆਂ ਕਿਰਪਾ, ਇਹ ਕਿਵੇਂ ਹੋ ਸਕਦਾ। ਉਹ ਕਹਿਣ ਲੱਗੀ ਨਾ ਤੇਰਾ ਲੈਂਦੇ ਨੇ ਪਰ ਚਾਹੁੰਦੇ ਮੈਨੂੰ ਨੇ, ਤੇਰੇ ਨਾਂ ਥੱਲੇ ਮੈਨੂੰ ਚਾਹੁੰਦੇ ਨੇ। ਤੇ ਰੱਬ ਕਹਿੰਦਾ ਵੀ ਇਹ ਗੱਲ ਨੀ ਮੰਨਣਾ, ਸਿਆਣਿਆਂ ਨੇ ਘਟਨਾ ਬਣਾਈ ਹੈ, ਕਹਿੰਦੇ ਰੱਬ ਨੇ ਸਾਧੂ ਦਾ ਭੇਸ ਬਣਾ ਲਿਆ, ਹੱਥ ਵਿੱਚ ਕਰਮੰਡਲ ਪਕੜਿਆ, ਭਗਵੇਂ ਕੱਪੜੇ ਪਾਲੇ, ਸਿਰ ਤੇ ਜੱਟਾ ਚੂ ਧੋ ਕੇ ਜਦੋਂ ਤੁਰਿਆ ਸਟੇਜ ਤੇ ਘਰ ਗਿਆ ਤੇ ਉਹ ਰੋਜ਼ ਹੀ ਮੰਦਰ ਵੀ ਜਾਂਦਾ ਸੀ। ਉਹਦੇ ਘਰ ਅੱਗੇ ਜਾ ਕੇ ਜਦੋਂ ਅਲਖ ਜਗਾਈ ਤੇ ਸੇਠ ਨੇ ਕਿਹਾ ਆਓ ਸੰਤ ਜੀ ਆਓ, ਭਗਤ ਜੀ ਆਇਆ ਨੂੰ। ਤੇ ਉਹ ਸੰਤ ਜੀ ਕਹਿਣ ਲੱਗੇ ਵੀ ਸੇਠ ਮੈਂ ਤੇਰੇ ਘਰ ਕੋਈ ਦਿਨ ਰਹਿਣਾ ਚਾਹੁੰਦਾ, ਮੈਂ ਵੇਖਿਆ ਤੂੰ ਰੱਬ ਦੀ ਭਗਤੀ ਵਾਲਾ ਬੜਾ ਸੇਠ ਅੱਗੋਂ ਫਿਰ ਬੜੇ ਪਿਆਰ ਨਾਲ ਕਹਿੰਦਾ ਭਗਤੀ ਭੁਗਤੀ ਕਾਹਦੀ ਜੀ, ਰੱਬ ਦੀ ਮਿਹਰ ਕਰਦਾ ਸੀ, ਅਸੀਂ ਭਗਤੀ ਤਾਂ ਕਾਹਦੀ ਕਰਨੀ ਹੈ, ਰੱਬ ਦੀ ਬੜੀ ਮਿਹਰ, ਨੇਮ ਨਿਭੀ ਜਾਂਦੇ ਨੇ, ਕੇਵਲ ਰੱਬ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ, ਪਰਮਾਤਮਾ ਦੀ ਗੱਲ ਹੈ। ਉਹ ਸੰਤ ਨੂੰ ਘਰ ਲੈ ਗਿਆ, ਮਹਾਂਪੁਰਸ਼ਾਂ ਕਿਹਾ ਵੀ ਰਾਂ ਦਾ ਮੈਂ ਆਪਣੇ ਮਰਜ਼ੀ ਦੇ ਕਮਰੇ ਵਿੱਚ, ਕਹਿੰਦਾ ਕਮਰਾ ਦੇਖਿਆ ਬੜਾ ਸੋਹਣਾ ਸੀ ਇੱਥੇ, ਤੇ ਸੰਤ ਜੀ ਕਹਿਣ ਲੱਗੇ ਮੇਰਾ ਆਸਣ ਇੱਥੇ ਲਾ ਦਿਓ, ਮੈਂ ਇੱਥੇ ਰਹਿਣਾ। ਤੇ ਭਗਤ ਨੇ ਸੇਠ ਨੇ ਕਿਹਾ ਮਹਾਂਪੁਰਸ਼ੋ ਜੇ ਸਭ ਕੁਝ ਤੁਹਾਡੀਆਂ ਦਿੱਤੀਆਂ ਦਾਤਾਂ ਨੇ, ਜਿੱਥੇ ਕਹੋਗੇ ਉੱਥੇ ਆਸਣ ਲਾ ਦੇਣਾ, ਆਸਣ ਲਾ ਦਿੱਤਾ ਜੀ। ਉਨੀ ਦੇਰ ਨੂੰ ਕੀ ਹੋਇਆ ਵੀ ਆਸਣ ਲਾ ਕੇ ਜੇ ਮਹਾਂਪੁਰਸ਼ਾਂ ਨੇ ਕਿਹਾ ਵੀ ਜਲ ਛਕਣਾ ਪਹਿਲਾਂ, ਪਾਣੀ ਲੈਣ ਬਾਹਰ ਤੁਰਿਆ ਤੇ ਇੱਕੋ ਦਮ ਛਣਕ ਛਣਕਾਰ ਜੀ ਪਈ, ਛਣਕਾਤਾ ਸੁਣਾਈ ਦਿੱਤਾ, ਤੇ ਕੀ ਦੇਖਦਾ ਵੀ ਇੱਕ ਰੱਥ ਉਹਦੇ ਗੋਡੇ ਅੱਗੇ ਆ ਖਲੋਤਾ, ਉੱਥੇ ਇੱਕ ਇਸਤਰੀ ਵਿੱਚ ਬੈਠੀ ਹੈ, ਕੀਮਤੀ ਸੋਨੇ ਦੇ ਗਹਿਣੇ ਪਾਏ, ਰੱਥ ਨੂੰ ਸੋਨਾ ਲੱਗਾ। ਇੱਕੋ ਦਮ ਦੇਖ ਕੇ ਸੋਨੇ ਦੀ ਚਮਕ ਤੇ ਸੇਤ ਦੌੜ ਕੇ ਬਾਹਰ ਨੂੰ ਗਿਆ ਤੇ ਰੱਥ ਤੇ ਬੈਠੀ ਹੋਈ ਇਸਤਰੀ ਨੇ ਕਿਹਾ, ਕਹਿਣ ਲੱਗੀ ਸੇਠ ਜੀ ਪਿਆਸ ਬੜੀ ਲੱਗੀ ਹੈ, ਪਾਣੀ ਦਾ ਘੁੱਟ ਪੀਣਾ ਹੈ, ਜੇ ਕਿਤੇ ਪਾਣੀ ਮੈਨੂੰ ਪਿਲਾ ਦਿਓ ਤੁਹਾਡਾ ਧੰਨਵਾਦ। ਸੇਠ ਨੇ ਦੇਖਿਆ, ਉਹਨੇ ਆਪਣਾ ਗਲਾਸ ਸੋਨੇ ਦਾ ਉਸ ਇਸਤਰੀ ਨੇ ਬਾਹਰ ਕੱਢਿਆ ਰੱਥ ਚੋਂ। ਸੇਠ ਨੇ ਕਿਹਾ ਵੀ ਹੱਥ ਹੋ ਗਈ, ਆ ਜੋ ਕੁਝ ਲੱਗਾ ਫਿਰ ਰੱਥ ਤੇ ਸੋਨਾ ਹੀ ਹੈ, ਤੇ ਮੁਲੰਮਾ ਨੀ, ਇਹ ਕਿਤੇ ਕੋਈ ਬਾਹਰੋਂ ਬਾਹਰੋਂ ਪਿੱਤਲ ਉੱਤੇ ਕਿਸੇ ਨੇ ਪਾਲਿਸ਼ ਨਹੀਂ ਚਾੜੀ, ਇਹ ਅਸਲ ਵਿੱਚ ਵਾਕਈ ਸੋਨੇ। ਉਹਨੇ ਸੰਤ ਨੂੰ ਪਾਣੀ ਦੇਣ ਤੋਂ ਪਹਿਲਾਂ ਸੋਨੇ ਦੇ ਗਲਾਸ ਚ ਪਾਣੀ ਪਾਇਆ, ਉਸ ਇਸਤਰੀ ਨੇ ਪਾਣੀ ਪੀਤਾ ਤੇ ਗਲਾਸ ਵਾਹ ਕੇ ਥੱਲੇ ਕਰਤਾ। ਜਦੋਂ ਰੱਥ ਤੋਂ ਗਲਾਸ ਥੱਲੇ ਕੱਢਿਆ ਨਾ, ਤੇ ਸੇਠ ਚੁੱਕ ਕੇ ਕਹਿੰਦਾ ਇਸਤਰੀ ਨੂੰ ਕਿ ਬੀਬਾ ਜੀ ਆਹ ਤੁਹਾਡਾ ਗਲਾਸ। ਕਹਿਣ ਲੱਗੀ ਸੇਠ ਮੈਂ ਇੰਨੀ ਕੁ ਅਮੀਰ ਹਾਂ, ਜਿਹੜਾ ਬਰਤਨ ਇੱਕ ਵਾਰੀ ਵਰਤ ਲਵਾਂ ਮੈਂ ਪਰਤ ਕੇ ਉਹਨੂੰ ਵਰਤਦੀ ਨਹੀਂ, ਤੇ ਮੈਂ ਸਭ ਦਿੱਤਾ ਤੇਰੇ ਲਈ, ਤੂੰ ਲੈਣਾ ਤੂੰ ਲੈ ਜਾ, ਜੇ ਕੋਈ ਹੋਰ ਆਵੇ ਗਲੀ ਵਿੱਚ ਉਹ ਲੈ ਜਾਏਗਾ, ਮੈਂ ਕੀ ਕਰਨਾ, ਮੇਰੇ ਕੋਲ ਕਮੀ ਕੋਈ ਨਹੀਂ, ਮੈਂ ਸੋਨੇ ਦੇ ਭਾਂਡੇ ਵਰਤਣੀ ਹੈ, ਸੋਨੇ ਦੇ ਬਰਤਨਾਂ ਵਿੱਚ ਰੋਟੀ ਖਾਣੀ ਪੀਣੀ ਹੈ, ਜਿੰਨਾ ਵੀ ਮੈਂ ਖਾਵਾਂ ਪੀਆਂ ਮੈਂ ਉਹਨੇ ਬਰਤਨ ਥੱਲੇ ਸਭ ਦਿੰਦੀ ਹਾਂ, ਮੈਂ ਕਦੀ ਵਰਤੇ। ਸੇਠ ਨੇ ਕਿਹਾ ਵੀ ਗੱਲ ਤਾਂ ਬੜੀ ਚੰਗੀ, ਇੱਕ ਪਾਣੀ ਦਾ ਗਲਾਸ ਦਿੱਤਾ ਤੇ ਜਾਂ ਗਲਾਸ ਸੋਨੇ ਦਾ ਮਿਲ ਗਏ। ਕਹਿਣ ਲੱਗਾ ਵੀ ਬੀਬਾ ਜੀ ਤੁਸੀਂ ਪ੍ਰਸ਼ਾਦਾ ਛਕੋਗੇ, ਵੀ ਜੇ ਪ੍ਰਸ਼ਾਦਾ ਛਕੇਗੀ, ਥਾਲੀ ਵਰਤੇਗੀ, ਕੋਲੀ ਕੌਲੀਆਂ ਵਰਤੇਗੀ, ਚਿਮਚੇ ਵਰਤੇਗੀ, ਕਈ ਤਰ੍ਹਾਂ ਦੇ ਖਾਣੇ ਬਣਾਗਾ। ਤੇ ਉਹ ਕਹਿਣ ਲੱਗੀ ਸੇਠ ਜੀ ਇਕੱਲੇ ਪ੍ਰਸ਼ਾਦਾ ਨੀ, ਮੈਂ ਕਈ ਦਿਨ ਸਿੱਖ ਕੇ ਤੁਹਾਡੇ ਘਰ ਰਹਿਣ ਨੂੰ ਤਿਆਰ ਆ, ਭੋਜਨ ਪਾਣੀ ਮੈਂ ਦੋ ਚਾਰ ਵਾਰੀ ਛਕਦੀ ਆ। ਤੇ ਸੇਠ ਕਹਿੰਦਾ ਜੀ ਆਇਆਂ ਨੂੰ ਮੇਰੇ ਧੰਨ ਭਾਗ, ਤੁਸੀਂ ਉਤਰੋ। ਉਹ ਰੱਥ ਤੋਂ ਥੱਲੇ ਉਤਰੀ ਜੀ, ਕਹਿਣ ਲੱਗੀ ਪਰ ਮੇਰੀ ਇੱਕ ਸ਼ਰਤ ਹੈ, ਮੈਂ ਰਹਿਣਾ ਆਪਣੀ ਮਰਜ਼ੀ ਦੇ ਕਮਰੇ ਵਿੱਚ। ਜਦੋਂ ਕਹਿੰਦੇ ਨੇ ਉਹ ਥੱਲੇ ਉਤਰ ਕੇ ਗਈ ਤੇ ਜਿੱਥੇ ਸਾਧੂ ਜਿਹੜੇ ਚੌਂਕੜਾ ਮਾਰ ਕੇ ਪਾਣੀ ਦੀ ਇੰਤਜ਼ਾਰ ਪਿਆ ਕਰਦੇ, ਫਿਰ ਕਹਿਣ ਲੱਗੀ ਮੈਂ ਤੇ ਇਸੇ ਕਮਰੇ ਵਿੱਚ ਰਹਿਣਾ। ਕਾਹਦਾ ਸਾਧੂ ਨੂੰ ਬਾਹਰ? ਉਹ ਸੇਠ ਕਹਿੰਦਾ ਨਹੀਂ ਜੀ, ਸੰਤ ਜੀ ਦਾ ਕਮਰਾ ਹੈ, ਤੁਸੀਂ ਹੋਰ ਚ ਰਹਿ ਜਾਓ। ਉਹ ਕਹਿਣ ਲੱਗੀ ਸੇਠ ਮੇਰੀ ਗੱਲ ਸੁਣ, ਮੇਰੇ ਕੋਲ ਟਾਈਮ ਨੀ, ਮੈਂ ਰਹਿਣਾ ਇਸ ਕਮਰੇ ਵਿੱਚ, ਜੇ ਰੱਖਣਾ ਹੀ ਤੇ ਸੰਤ ਨੂੰ ਬਾਹਰ ਕੱਢ, ਨਹੀਂ ਤੇ ਮੈਂ ਦੂਜੇ ਘਰ ਚੱਲੀ। ਉਹਨੇ ਕਿਹਾ ਵੀ ਜੇ ਦੂਜੇ ਘਰ ਤੁਰ ਗਈ ਉਹ ਬੜਾ ਅਮੀਰ ਹੋ ਜਾਣਾ, ਮੇਰਾ ਕੀ ਬਣੇਗਾ। ਕਹਿੰਦਾ ਮਹਾਂਪੁਰਸ਼ ਤੁਸੀਂ ਕਿਰਪਾ ਕਰੋ, ਆ ਨਾਲ ਦੇ ਕਮਰੇ ਵਿੱਚ ਤੁਸੀਂ ਆਪਣਾ ਆਸਣ ਲਾ ਲਓ, ਇੱਥੇ ਬੀਬਾ ਜੀ ਨੇ ਟਿਕਣਾ। ਉਹ ਸੰਤ ਕਹਿਣ ਲੱਗੇ ਵੀ ਤੂੰ ਪਹਿਲਾਂ ਮੈਨੂੰ ਕਹਿੰਦਾ ਜਿੱਥੇ ਕਹੇਗਾ ਉੱਥੇ ਰੱਖਾਂਗਾ, ਤੇ ਹੁਣ ਤੂੰ ਮੇਰੇ ਤੋਂ ਕਮਰਾ ਜੇ ਪਾਣੀ ਦਾ ਗਲਾਸ ਨੀ ਪਿਲਾਇਆ ਤੇ ਕਮਰੇ ਚੋਂ ਬਾਹਰ ਕੱਢਣ ਲੱਗ ਪਏ, ਮੈਂ ਨੀ ਨਿਕਲਣਾ। ਲਕਸ਼ਮੀ ਨੇ ਨਾ ਨੀ ਕਿਹਾ, ਕਹਿਣ ਲੱਗੀ ਸੇਠ ਜੇ ਨਹੀਂ ਨਿਕਲਦੇ ਮੈਂ ਚੱਲੀ। ਫਿਰ ਨੇ ਚੁੱਕ ਕੇ ਕਰਮੰਡਲ ਬਾਹਰ ਮਾਰਿਆ, ਕਹਿੰਦਾ ਬਾਬਾ ਬਾਹਰ ਦਾ ਦਰਵਾਜ਼ਾ ਖੁੱਲ੍ਹਾ, ਚੱਲ ਬਾਹਰ। ਜਦੋਂ ਬਾਹਰ ਨਿਕਲਿਆ ਤੇ ਲਕਸ਼ਮੀ ਹੱਥ ਤੇ ਕਹਿਣ ਲੱਗੀ ਭਗਵਾਨ ਇਹ ਭਗਤ ਉੱਤੋਂ ਤੇਰੇ ਨੇ ਪਰ ਵਿੱਚੋਂ ਮੇਰੀ ਪੂਜਾ ਕਰਦੇ, ਆ ਦੇਖ ਤੈਨੂੰ ਤਾਂ ਪਾਣੀ ਦਾ ਘੁੱਟ ਨਹੀਂ ਦਿੱਤਾ, ਕਰਮੰਡਲ ਚੁੱਕ ਕੇ ਤੇਰਾ ਬਾਹਰ ਮਾਰਿਆ, ਹਕੀਕਤ ਹੈ ਜੇ ਸੱਚ ਜਾਣੋ ਰੱਬ ਦੀ ਭਗਤੀ ਕਰਨ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ, ਬਾਕੀ ਤਾਂ ਗਿਆਨੀ ਧਿਆਨੀ ਬਹੁਤ ਦੇਸੀ ਇਹ ਗੱਲ ਸਗਲੋ ਧੰਦਾ। ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਕਹਿੰਦੇ ਨੇ ਜਦੋਂ ਫਿਰ ਕੋਈ ਭਗਤੀ ਵਾਲਾ ਤੁਰਦਾ, ਉਹਨੇ ਕਰਮੰਡਲ ਚੁੱਕ ਕੇ ਬਾਹਰ ਮਾਰੇ ਤੇ ਕਹਿਣ ਲੱਗੇ ਲਕਸ਼ਮੀ ਪਿੱਛੇ ਤੁਰ ਪਈ। ਸੇਠ ਕਹਿੰਦਾ ਤੂੰ ਕਿੱਥੇ ਚੱਲੀ ਹੈ ਬੀਬਾ, ਤੂੰ ਤਾਂ ਪ੍ਰਸ਼ਾਦਾ ਪਾਣੀ ਬੜੀ ਬੜੀ ਖਾਣਾ। ਉਹ ਕਹਿਣ ਲੱਗੀ ਮੈਂ ਤਾਂ ਇਹਦਾ ਪਰਛਾਵਾਂ ਵਾ, ਜਿੱਦਾਂ ਇਹ ਤੁਰ ਜਾ ਮੈਨੂੰ ਇਸ਼ਾਰਾ ਕਰੇ ਮੈਂ ਤਾਂ ਉੱਥੇ ਜਾਣੀ ਹਾਂ, ਤਾਂ ਰੱਬ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਵਿੱਚ ਦਾਤਾ ਜੀ ਨੇ ਬੜਾਈ ਗੱਲ ਬੜੀ ਸੋਹਣੀ ਕਹੀ, ਅਸਲ ਵਿੱਚ ਉਹ ਬੰਦੇ ਦੇ ਅੰਦਰ ਦੀ ਗੱਲ ਕਰ ਗਿਆ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰ ਰੱਬ ਜਿਹੜਾ ਨਾ ਉਹ ਭਗਤੀ ਵਾਲਿਆਂ ਦੇ ਅਧੀਨ ਨੇ। ਕਹਿਣ ਲੱਗੇ ਨਾ ਤੂੰ ਆਵੇ ਬਸ, ਬਹੁਤ ਕਿਣਾਵਣੇ ਕਿਣਾਵਣੇ ਦਰਸ਼ਨ ਦਾ ਤਰਲੇ ਲੈ, ਮਿੰਨਤਾਂ ਕਰਨੀਆਂ ਰੱਬਾ ਤੂੰ ਮੈਨੂੰ ਰੱਖ ਲੈ। ਮੈਂ ਕਹਿੰਦਾ ਹਾਂ, ਕਦੀ ਕਦੀ ਬੰਦੇ ਦੇ ਅੰਦਰ ਜਦੋਂ ਵੈਰਾਗ ਉੱਠਦਾ ਨਾ, ਇੱਕ ਵਾਰੀ ਤਰਲਾ ਲੈ ਗਿਆ ਰੱਬਾ ਮੈਨੂੰ ਰੱਖ ਲੈ, ਬਸ ਉਹਦਾ ਇੱਕ ਸ਼ਬਦ ਹੀ ਕਿਆ ਸਾਰੀ ਜ਼ਿੰਦਗੀ ਨੂੰ ਉਤਾਰ ਸਕਦਾ ਹੈ। ਨਾ ਤੂੰ ਆਵੇ ਬਸ ਬਹੁਤ ਕਿਣਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਤੀਰਥ ਨਹਾਈਏ, ਨਾ ਤੂੰ ਆਵੇ ਬਸ ਧਰਤੀ ਢਾਈਏ, ਨਾ ਤੂੰ ਆਵੇ ਬਸ ਕਿਤੇ ਧਿਆਨ ਪੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਬਸ ਅਗੰਮ ਅਗੋਚਰਾ, ਪਰ ਤੂੰ ਭਗਤਾਂ ਤੇ ਬਸ ਭਗਤਾਂ ਤਾਣ ਤੇਰਾ, ਭਗਤਾਂ ਨੂੰ ਤੇਰਾ ਸਹਾਰਾ, ਤੂੰ ਭਗਤਾਂ ਦੇ ਬਸ ਵਿੱਚ। ਅੱਜ ਮੇਰੇ ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ ਖਰ ਜੀ ਇਹ ਤੇਰੀ ਵਡਿਆਈ, ਤੂੰ ਭਗਤਾਂ ਤੇ ਬਸ। ਹਰੀ ਜੀ ਪ੍ਰਭੂ ਜੀ ਇਹ ਤੇਰੀ ਆਪਣੀ ਵਡਿਆਈ ਹੈ, ਕੀ ਵਡਿਆਈ ਹੈ ਜੀ? ਭਗਤਾਂ ਦੀ ਪੈਜ ਰੱਖ ਤੂੰ ਸਵਾਮੀ, ਮੇਰੇ ਮਾਲਕਾ ਆਪਣੇ ਭਗਤਾਂ ਦੀ ਪੈਜ ਰੱਖ, ਆਪਣੇ ਸੰਤਾਂ ਦੀ ਆਪਣੀ ਬੰਦਗੀ ਕਰਨ ਵਾਲਿਆਂ ਦੀ ਰੱਖ ਲੈ, ਭਗਤ ਤੇਰੀ ਸ਼ਰਨ ਆਈ, ਭਗਤੀ ਕਰਨ ਵਾਲੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਹਜ਼ੂਰ ਨੇ ਫਿਰ ਅੱਗੇ ਨਾਲ ਸਰਵਾਸ ਦਿੱਤਾ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਹਰੀ ਜੀਓ ਤੁਸੀਂ ਸਦਾ ਤੋਂ ਭਗਤਾਂ ਦੀ ਰੱਖਦੇ ਹੋ, ਧੁਰ ਤੂੰ ਰੱਖਦਾ ਆਇਆ, ਜਿਸ ਦਿਨ ਦਾ ਤੂੰ ਸੰਸਾਰ ਫਿਰ ਗਿਆ ਨਾ ਉਸ ਦਿਨ ਦਾ ਤੂੰ ਆਪ ਭਗਤਾਂ ਦੀ ਰੱਖਣਾ ਪੈ, ਪ੍ਰਹਿਲਾਦ ਜਨ ਤੂੰ ਰੱਖ ਲੈ ਹਰ ਜੀਓ। ਇਹ ਹਰੀ ਜੀ ਕਿ ਤੁਸੀਂ ਪ੍ਰਹਿਲਾਦ ਵਰਗੇ ਭਗਤਾਂ ਨੂੰ ਬਚਾ ਲਿਆ, ਹਰਨਾਕਸ਼ ਮਾਰ ਪਚਾਇਆ, ਹਰਨਾਕਸ਼ ਜ਼ੁਲਮ ਕਰਨ ਵਾਲਾ ਤੇਰੇ ਭਗਤ ਨੂੰ ਸਤਾਉਣ ਵਾਲਾ ਉਹ ਤਤਕਾਲ ਤੁਸੀਂ ਖਤਮ ਕਰ ਦਿੱਤਾ ਹੈ। ਕਹਿਣ ਲੱਗੇ ਭਗਤਾਂ ਨੂੰ ਜਮ ਜੋ ਨਾ ਸਕੈ, ਕਹਿੰਦੇ ਰੱਬ ਦੀ ਭਗਤੀ ਕਰਨ ਵਾਲਿਆਂ ਤੇ ਜਮਦੂਤ ਵੀ ਨਹੀਂ ਵੇਖ ਸਕਦਾ, ਉਹਨਾਂ ਦੇ ਨੇੜੇ ਨਹੀਂ ਜਾਂਦਾ ਜਮਦੂਤ ਜਿਹੜੇ ਭਗਤੀ ਕਰਦੇ ਨੇ। ਕਹਿਣ ਲੱਗੇ ਕਾਲ ਨਾ ਨੇੜੇ ਜਾਈ, ਮੌਤ ਵੀ ਉਹਨਾਂ ਤੋਂ ਤਰਹਿੰਦੀ, ਉਹਨਾਂ ਦੇ ਨੇੜੇ ਨੀ ਢੁਕਦੀ, ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ। ਭਗਤਾਂ ਦੇ ਅੰਦਰ ਕੇਵਲ ਨਾਮ ਵਸਿਆ ਤੇ ਨਾਮ ਦੀ ਕਿਰਪਾ ਨਾਲ ਉਹਨਾਂ ਨੂੰ ਮੁਕਤੀ ਮਿਲਦੀ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾ, ਰਿਧੀਆਂ ਸਿੱਧੀਆਂ ਭਗਤੀ ਕਰਨ ਵਾਲੇ ਦੇ ਪੈਰਾਂ ਪਿੱਛੇ ਤੁਰਦੀਆਂ, ਤੇ ਗੁਰਮੁਖੋ ਭਗਤੀ ਕੋਈ ਕਰੇ ਸੀ। ਹਜ਼ੂਰ ਨੇ ਸ਼ਬਦ ਵਰਤਿਆ ਨਾ, ਬ੍ਰਹਮ ਬਿੰਦੈ ਇਸ ਦਾ ਬ੍ਰਹਮ ਤਰੈ, ਏਕ ਸ਼ਬਦ ਦੇ ਬੁਲਾਏ ਨਵ ਨੀਤੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਤਿਰੈ ਜੋ ਹਰ ਹਿਰਦੈ ਸਦਾ ਬਿਠਾ ਰਿੱਧ ਸਿੱਧ ਸਭ ਭਗਤਾਂ ਕਰਨੀ ਲਾਗੀ ਗੁਰ ਕੈ ਸਹਿ ਸੁਭਾਈ। ਗੁਰੂ ਦੀ ਮਿਹਰ ਤੇ ਸਦਕਾ ਗੁਰੂ ਨੂੰ ਪਿਆਰ ਕਰਕੇ ਕਿ ਦਾਤਾ ਮਿਲੀਆਂ ਪਰ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ। ਵੇਖੋ ਭਾਈ ਰੱਬ ਉੱਤੇ ਵਿਸ਼ਵਾਸ ਕਰਨਾ ਹਰ ਇੱਕ ਬੰਦੇ ਦਾ ਕੰਮ ਨੇ। ਆਪਣਾ ਅੰਦਰ ਤਾਂ ਪਾਰੇ ਦੀ ਤਰ੍ਹਾਂ ਛਲਕਦਾ ਡੋਲਦਾ ਪਿਆ ਖਿਨ ਖਿਨ ਜਿਹੜਾ ਇਹ ਅੰਦਰ ਛਿੜਕਦਾ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ। ਉਹਨਾਂ ਨੂੰ ਰੱਬ ਜੀ ਤੇਰੇ ਤੇ ਭਰੋਸਾ ਨਹੀਂ ਵਿਸ਼ਵਾਸ ਨਹੀਂ। ਅੰਤਰ ਲੋਭ ਸਵਾਓ ਅੰਦਰ ਉਹਨਾਂ ਦੇ ਲਾਲਚ ਕੁੱਤਾ ਭੌਂਕਦਾ। ਲਾਲਚ ਇੱਕ ਕੁੱਤੇ ਨਾਲ ਤੁਲਨਾ ਦਿੱਤੀ ਸਾਹਿਬ ਕਹਿਣ ਲੱਗੇ ਅੰਦਰ ਉਹਨਾਂ ਦੇ ਆਪਣੇ ਨਿੱਜੀ ਸਵਾਰਥ ਨੇ। ਹੁਣ ਅਗਲੀ ਤੁੱਕ ਵੱਲ ਧਿਆਨ ਦਿਆ ਜੀ। ਕਈ ਵਾਰੀ ਜਦੋਂ ਅਸੀਂ ਤੁੱਕ ਪੜ੍ਹਦੇ ਹਾਂ ਤੇ ਸਮਝਦੇ ਹਾਂ ਕਿ ਸ਼ਬਦ ਹੈ ਜਿਹੜੀ ਤੁੱਕ ਹੈ ਗੁਰਮੁਖ ਸਿਰਦੈ ਸ਼ਬਦ ਨਾ ਭੇਟਿਓ ਹਰਨਾਮ ਨਾ ਲਾਗਾ ਪਾਓ। ਗੁਰਮੁਖ ਹਿਰਦੈ ਸ਼ਬਦ ਨਾ ਭੇਟਿਓ ਆਪਾਂ ਕਹਾਂਗੇ ਵੀ ਗੁਰਮੁਖ ਤੇ ਹੁੰਦਾ ਹੀ ਹੋਵੇ ਜਿਹਦਾ ਅੰਦਰ ਸ਼ਬਦ ਵਿੱਚ ਬਿਲਕੁਲ ਵਿਲਿਆ ਹੁੰਦਾ। ਹੁਣ ਇਹਦੇ ਅਰਥ ਕੀ ਹੋ ਗਿਆ ਕਿ ਗੁਰਮੁਖ ਹਿਰਦੈ ਸ਼ਬਦ ਨਾ ਭੇਟਿਓ ਹਰਨਾਮ ਨਾ ਲਾਗਾ ਪਾਓ। ਇਹਦੇ ਅਰਥ ਗੁਰਮੁਖ ਗੁਰ ਬੰਦਗੀ ਕਰਨ ਵਾਲਾ ਨੇ, ਇਹਦੇ ਅਰਥ ਨੇ ਕਿ ਇਹਦੇ ਪ੍ਰਕਰਨ ਮਨਮੁਖ ਦਾ ਚੱਲਦਾ ਪਿਆ ਤੁਕੀ ਦਾ ਇਸ ਪਦੇ ਦਾ। ਕਹਿੰਦੇ ਨੇ ਗੁਰਮੁਖ ਸਿਰਦੈ ਸ਼ਬਦ ਨਾ ਭੇਟਿਓ ਜਿਸ ਮਨਮੁਖ ਦਾ ਅੰਦਰ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਦਰ ਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਜਿਸ ਬੰਦੇ ਦਾ ਹਿਰਦਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਲ ਨਹੀਂ ਵਿੰਨਿਆ ਗਿਆ ਕਹਿਣ ਲੱਗੇ ਉਹ ਕਦੀ ਰੱਬ ਦੇ ਨਾਮ ਨੂੰ ਪਿਆਰ ਹੀ ਨਹੀਂ ਕਰਦਾ ਹੁੰਦਾ। ਗੁਰਮੁਖ ਹਿਰਦੈ ਸ਼ਬਦ ਨਾ ਭੇਟਿਓ ਹਰ ਨਾਮ ਨਾ ਲਾਗਾ ਪਾਓ। ਊੜ ਕਪਟ ਪਾਜ ਲੈ ਜਾਤੀ ਜੇ ਕੋਈ ਬੰਦਾ ਪਖੰਡ ਕਰਦਾ ਪਿਆ ਝੂਠ ਬੋਲਦਾ ਪਿਆ। ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਕਿੰਨੇ ਕੁ ਦਿਨ ਝੂਠ ਬੋਲੇ। ਦੇਖੋ ਸੱਚ ਵਿੱਚ ਹੈ ਬੜਾ ਨਜ਼ਾਰਾ ਕੌੜਾ ਤੇ ਜ਼ਰੂਰ ਹੈ ਪਰ ਬੜਾ ਆਨੰਦ ਜੇ ਇੱਕ ਝੂਠ ਬੋਲੋ ਤੇ ਹਜ਼ਾਰਾਂ ਝੂਠ ਬੋਲਣੇ ਪੈਂਦੇ ਨੂੰ ਸਿੱਧ ਕਰਨ ਦੇ ਲਈ। ਇੱਕ ਸੱਚ ਬੋਲੋ ਸੱਚ ਨੂੰ ਪਰਖ ਕੇ ਕਿਹੜੀ ਦਲੀਲ ਦੇ ਕੇ ਆਂਗੇ ਮੈਂ ਸੱਚ ਬੋਲਾਂ ਜੀ। ਸੱਚ ਉੱਤੇ ਕੋਈ ਵੀ ਦਲੀਲ ਨਹੀਂ ਸੱਚ ਆਪਣੇ ਆਪ ਵਿੱਚ ਹੀ ਪ੍ਰਤੱਖ ਹੈ। ਤੇ ਸਾਹਿਬ ਕਹਿੰਦੇ ਝੂਠ ਬੋਲ ਕੇ ਜਿਤਨੀਆਂ ਮਰਜ਼ੀ ਦਲੀਲਾਂ ਦੇਈ ਜਾਈਏ ਪਰ ਇੱਕ ਦਿਨ ਕੂੜ ਉਹ ਕਪਟ ਸਾਰਾ ਪਾਜ ਲੈ ਜਾਣਾ। ਮਨਮੁਖ ਫੀਕਾ ਅਲਾਓ ਮਨਮੁਖ ਬੰਦਾ ਜ਼ਬਾਨ ਤੋਂ ਫਿੱਕਾ ਬੋਲਦਾ ਕੌੜਾ ਬੋਲਦਾ ਉਹਦੀ ਜ਼ਬਾਨ ਦੇ ਅੰਦਰ ਸੁੱਖ ਨਹੀਂ ਆਨੰਦ ਨਹੀਂ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਇਹ ਮਾਲਕ ਜੀ ਭਗਤਾਂ ਵਿੱਚ ਤੂੰ ਆਪ ਵਰਤਨੇ। ਭਗਤੀ ਖੂਹ ਤੂੰ ਜਾਤਾ ਉਹਨਾਂ ਨੇ ਭਗਤੀ ਕਰ ਕਰਕੇ ਤੈਨੂੰ ਜਾਣਿਆ ਬੰਦਗੀ ਕਰ ਕਰਕੇ ਤੈਨੂੰ ਜਾਣਿਆ ਭਗਤਾਂ ਨੇ ਤੈਨੂੰ ਸਮਝ ਲਿਆ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ ਉਹਨਾਂ ਨੂੰ ਭਗਤੀ ਕਰਕੇ ਸਮਝ ਪੈ ਗਈ ਹੈ। ਜਿੰਨੀ ਦੁਨੀਆਂ ਹੈ ਨਾ ਇਹ ਤੇਰੇ ਮਾਇਆ ਦਾ ਆਪਣਾ ਛਲਾਵਾ ਬਣਾਇਆ ਹੋਇਆ ਤੇ ਕਹਿਣ ਲੱਗੇ ਤੂੰ ਏਕੋ ਪੁਰਖ ਵਿਦਾਤਾ ਤੂੰ ਇੱਕ ਹੈ ਜਿਹੜਾ ਸਰਬ ਵਿਆਪਕ ਹੈ ਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ। ਕੌਮੈ ਬਾਰ ਮਨਸਾ ਮਨੈ ਸਮਾਣੀ ਕਹਿਣ ਲੱਗੇ ਗੁਰ ਕੈ ਸ਼ਬਦ ਪਛਾਤਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਤੁਹਾਡੇ ਨਾਲ ਪਹਿਚਾਣ ਬਣਾ ਲਈ ਤੁਹਾਨੂੰ ਜਾਣ ਲਿਆ ਉਹਨਾਂ ਦੇ ਅੰਦਰ ਦੀ ਕੌਮੈ ਮਰਜੀ ਮਨਸਾ ਮਨਸਾ ਦਰ ਤੇ ਮਨ ਵਿੱਚੋਂ ਉੱਠਣ ਵਾਲੇ ਫੁਰਨੇ ਮਨ ਦੇ ਅੰਦਰ ਦੀਆਂ ਬਿਰਤੀਆਂ ਮਨਾ ਸਮਾਣੀ ਹੁਣ ਮਨ ਵਿੱਚ ਹੀ ਮਰ ਗਈ ਮਨ ਦੇ ਫੁਰਨੇ ਮਾਣੀ ਮਾਰ ਸਕਦਾ ਪਿਆਰਿਓ ਮਨ ਦੇ ਫੁਰਨਿਆਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਮਾਰ ਸਕਦੀ। ਜੇ ਕੋਈ ਕਹੇ ਜੀ ਮੈਂ ਇੰਨੇ ਰੁਪਈਏ ਦੇਣਾ ਮੇਰੇ ਅੰਦਰ ਦੀ ਵਾਸ਼ਨਾ ਮਾਰ ਦਿਓ ਹੱਡੀਆਂ ਤੇ ਕਿਤੇ ਮਿਲਦੇ ਨੇ ਮਨ ਦੇ ਫੁਰਨੇ ਮਾਰਨ ਦੀ ਦਵਾਈ। ਜੇ ਕੋਈ ਕਹੇ ਮੇਰੇ ਨਾਲ ਇੰਨੀ ਫੌਜ ਦੇ ਦਿਓ ਜੀ ਮੈਂ ਮਨ ਨੂੰ ਮਾਰਨਾ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮਰ ਜਾਂਦਾ ਪਰ ਜੇ ਕੰਮ ਕਰੇ ਮਨ ਕੀ ਵਾਸ਼ਨਾ ਮਨ ਤੇ ਕਰੇ ਜਿਹੜੇ ਅੰਦਰ ਦੀ ਵਾਸ਼ਨਾ ਨਾ ਉਹ ਮਨ ਦੀ ਵਾਸ਼ਨਾ ਮਨ ਦੇ ਫੁਰਨੇ ਮਨ ਹੀ ਮਾਰਦਾ ਤੇ ਗੁਰੂ ਸਾਹਿਬ ਜੀ ਕਿਵੇਂ ਮਰਨਗੇ। ਕਹਿਣ ਲੱਗੇ ਜਦੋਂ ਜ਼ਬਾਨ ਤੇ ਝੂਠ ਬੋਲਣ ਦਾ ਫੁਰਨਾ ਆਵੇ ਨਾ ਤੇ ਉਦੋਂ ਇੱਕੋ ਦਮ ਸਿਰ ਦੇ ਵਿੱਚ ਮਨ ਵਿੱਚ ਲਿਆਇਆ ਕਰ ਮੈਂ ਰੱਬ ਦੇ ਦਰਸ਼ਨ ਕਰਨ ਆਇਆ ਕੂੜ ਬੋਲਣ ਲਈ ਨੇ ਮਿੱਠਿਆ ਨਾ ਹੀ ਰਸਨਾ ਪਰਸ ਤੇ ਫੁਰਨਾ ਪਤਾ ਕੀ ਬਣਾਏਗਾ ਤਾਂ ਇਹਨੇ ਫੁਰਨੇ ਨੇ ਮਰਨਾ ਮਨ ਮੈਂ ਪ੍ਰੀਤ ਨਿਰੰਜਨ ਦਰਸ ਜਦੋਂ ਕਿਤੇ ਦਾ ਪਰਾਇਆ ਤਨ ਮੰਦੀ ਨਜ਼ਰ ਨਾਲ ਤੱਕਣਾ ਉਦੋਂ ਫੁਰਨਾ ਕਿਹੜਾ ਬਣਾਉਣਾ ਜੀ। ਕਹਿ ਲੱਗੇ ਪਰ ਤੇਰੇ ਰੂਪ ਨਾ ਪੇਖ ਹੈ ਨੇਤਰ
ਸਾਥ ਕੀਤਾ ਸੰਤ ਸੰਗੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨ ਦਾ ਪੁਰਨਾ ਬਣਾ ਮੈਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਾਂ ਦਾਤਾ ਮੈਨੂੰ ਇਹ ਕੁਝ ਪੁਰਨੇ ਦੇ ਤੇ ਆਪਣੀ ਮੰਦੀ ਵਾਸ਼ਨਾ ਮਰੇ ਕਹਿਣ ਲੱਗੇ ਕਰਨਾ ਸੁਣੇ ਕਾਹੂ ਕੀ ਨਿੰਦਾ ਇਹ ਪੁਰਨਾ ਕਿਵੇਂ ਮਰੇਗਾ ਸਭ ਤੇ ਜਾਣੇ ਆਪਸ ਕੋ ਮੰਦਾ ਇੱਕੋ ਪੁਰਨਾ ਜਦੋਂ ਬਣੇ ਵੀ ਫਲਾਣਾ ਭੈਣੇ ਤੇ ਆਪਣੇ ਮਨ ਨੂੰ ਕਹਿੰਦੇ ਤੂੰ ਕਿੱਧਰ ਦਾ ਚੰਗਾ ਜਿਹੜਾ ਕਿਸੇ ਨੂੰ ਨਿੰਦਣ ਤੁਰਿਆ ਆਪਣੇ ਆਪ ਹੀ ਪੁਰਨੇ ਮਰ ਜਾਂਦੇ ਇਹਦੇ ਵਾਸ਼ਨਾ ਮਾਰਨ ਸਾਹਿਬ ਕਿਰਪਾਲੂ ਜੀ ਨੇ ਮੇਲ ਕੀਤੀ ਕਹਿਣ ਲੱਗੇ ਹਉਮੈ ਮਾਰ ਮਨਸਾ ਮਣੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਹੁਣ ਜਿਹੜੇ ਭਗਤੀ ਕਰਦੇ ਨੇ ਉਹ ਅਰਦਾਸਾਂ ਚੁੱਕੀਆਂ ਨੀ ਕਰਦੇ ਸਾਨੂੰ ਆ ਦਿਓ ਆ ਦਿਓ ਅਗਲੀ ਤੋਕੇ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਕਿੰਨਾ ਦੇ ਜਿੰਨਾ ਨਾਮ ਜਪਿਆ ਕਹਿੰਦੇ ਉਹਨਾਂ ਨੂੰ ਚਿੱਤ ਖਿਆਲ ਵੀ ਨੀ ਹੁੰਦਾ ਇੱਕੋ ਦਮ ਪਰਮਾਤਮਾ ਘਰ ਲਹਿਰਾ ਬਹਿਰਾ ਲਾ ਦਿੰਦਾ ਕਹਿੰਦੇ ਅਸਲ ਵਿੱਚ ਸੱਜਣਾ ਸੱਚ ਜਾਣੀ ਜਦੋਂ ਤੂੰ ਰੱਬ ਦਾ ਬਣ ਜਾਂਦਾ ਨਾ ਉਦੋਂ ਤੇਰੀ ਹਰ ਲੋੜ ਥੋੜ ਨੂੰ ਮੇਰਾ ਮਾਲਕ ਆਪ ਜਾਣ ਲੱਗ ਪੈਂਦਾ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਹਨਾਂ ਹਰ ਕਾ ਨਾਮ ਪਿਆਰਾ ਜਿਹਨਾਂ ਨੂੰ ਨਾਮ ਪਿਆਰਾ ਲੱਗਦਾ ਅਚਿੰਤ ਦਾ ਅਰਥ ਇਹ ਜਿਹਦਾ ਚਿੱਤ ਖਿਆਲ ਵੀ ਨੇ ਪਤਾ ਵੀ ਨਹੀਂ ਸੀ ਇਹ ਕੰਮ ਮੈਨੂੰ ਦਾਤਾ ਤੂੰ ਇੰਨਾ ਕੁਝ ਦੇ ਦੇਣਾ ਤੇਰੀਆਂ ਇੰਨੀਆਂ ਮੇਰਾ ਹੋ ਜਾਣੀਆਂ ਨੇ ਕਹਿਣ ਲੱਗੇ ਗੁਰ ਪ੍ਰਸਾਦ ਸਦਾ ਮਨ ਵਸਿਆ ਸਬਕਾਜ ਸਵਾਰਨ ਸਾਰਾ ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਸਿਰਦੇ ਵਿੱਚ ਥਾਈ ਵੱਸ ਗਿਆ ਉਹਨਾਂ ਦੇ ਸਾਰੇ ਕਾਰਜ ਉਹਨੇ ਰਾਤ ਕੀਤੇ ਉਹਨਾਂ ਦੀ ਰੀਤ ਕਰੇ ਸੋ ਵਗੁੱਚਾ ਵਗੁੱਚਾ ਦਰ ਹੁੰਦਾ ਖੁਆਰ ਹੋਣਾ ਜੇ ਕੋਈ ਰੱਬ ਦੇ ਭਗਤਾਂ ਦੀ ਰੀਸ ਕਰੇ ਤੇ ਸੁੱਖ ਵੱਲ ਧਿਆਨ ਦਿਆ ਜੇ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਰੱਬ ਮੇਰ ਕਰੇ ਬਾਹਰੋਂ ਤਾਂ ਰੀਸ ਕਰੀ ਜਾਈਏ ਤੇ ਅੰਦਰੋਂ ਹੋਵੇ ਬਿਲਕੁਲ ਸੋਥਾ ਹੁਣ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਰੱਬ ਦੇ ਭਗਤਾਂ ਦੀ ਰੀਸ ਕਰਦਾ ਹੈ ਉਹ ਬੰਦਾ ਖੁਆਰ ਹੁੰਦਾ ਜੀ ਕਿਵੇਂ ਹਾਂ ਇਹ ਰੀਸ ਕਰੇ ਵੀ ਦਾਤਾ ਜੇ ਭਗਤੀ ਕਰਦਾ ਮੈਂ ਭਗਤੀ ਕਰਾਂ ਬੜੀ ਚੰਗੀ ਗੱਲ ਜੇ ਕਹੇ ਵੀ ਇਹ ਸੇਵਾ ਕਰਦਾ ਮੈਂ ਵੀ ਸੇਵਾ ਕਰਾਂ ਬੜੀ ਚੰਗੀ ਗੱਲ ਹੁਣ ਜੇ ਕਹੀਏ ਵੀ ਇਹਨੂੰ ਲੋਕ ਸਤਿਕਾਰ ਬੜਾ ਦਿੰਦੇ ਨੇ ਤੇ ਮੈਂ ਇਹਦੇ ਵਰਗੇ ਕੱਪੜੇ ਪਾਲਾਂ ਤੇ ਮੇਰਾ ਸਤਿਕਾਰ ਵੀ ਹੋ ਜਾ ਬਾਹਰੋਂ ਤਾਂ ਕਰਨੀ ਰੀਸ ਤੇ ਅੰਦਰੋਂ ਕਦੀ ਨੀ ਕੀਤੀ ਭਗਤੀ ਤੇ ਗੁਰੂ ਗ੍ਰੰਥ ਸਾਹਿਬ ਨੇ ਉੱਤੇ ਫਿਰ ਇੱਕ ਪ੍ਰਮਾਣ ਦਿੱਤਾ ਕਹਿਣ ਲੱਗੇ ਸਰੋਵਰ ਦਾ ਕੰਢਾ ਸੀ ਝੀਲ ਦਾ ਕਿਨਾਰਾ ਸੀ ਬਗਲਾ ਵੀ ਕਿਤੇ ਬਹਿ ਗਿਆ ਤੇ ਹੰਸ ਪਹਿਲੇ ਬੈਠਾ ਸੀ ਉੱਥੇ ਮਾਨ ਸਰੋਵਰ ਤੇ ਕਹਿੰਦੇ ਬਗਲੇ ਨੇ ਆਉਂਦਿਆਂ ਕਰਕੇ ਕਹਿਣ ਲੱਗਾ ਐਵੇਂ ਲੋਕੀ ਤੇਰੀਆਂ ਸਿਫਤਾਂ ਕਰਦੇ ਤੇਰੇ ਮੇਰੇ ਚ ਫਰਕ ਕੀ ਹੰਸ ਕਹਿੰਦਾ ਵੀ ਗੱਲ ਕੋਈ ਨੀ ਫਰਕ ਫੁਰਕ ਕੋਈ ਨੀ ਵੀ ਤੂੰ ਵੱਡਾ ਮੈਂ ਛੋਟਾ ਸੀ ਕਹਿੰਦਾ ਨਹੀਂ ਮੈਂ ਤੇਰੇ ਨਾਲ ਫੈਸਲਾ ਜੀ ਕਰਨ ਆਇਆ ਵੀ ਲੋਕੀ ਕਿੰਨੇ ਤੇਰੀਆਂ ਸਿਫਤਾਂ ਕਰਦੇ ਨੇ ਵਾਕਈ ਠੀਕ ਜਦੋਂ ਕਿਤੇ ਭਗਤ ਦੀ ਗੱਲ ਕਰਦੇ ਨੇ ਕਹਿੰਦੇ ਨੇ ਹੰਸ ਜਦੋਂ ਕਿਤੇ ਗੁਣਾਂ ਦਾ ਦਾਤ ਮਿਲਦਾ ਕਹਿੰਦੇ ਨੇ ਹੰਸ ਜਿਹਦੇ ਕਦੇ ਕੋਈ ਉਜਲਾ ਅੰਦਰ ਦਾ ਮਿਲੇ ਕਹਿੰਦੇ ਨੇ ਬਿਲਕੁਲ ਪਰਮ ਹੰਸ ਕਹਿਣ ਲੱਗਾ ਤੇਰਾ ਰੰਗ ਵੀ ਚਿੱਟਾ ਮੇਰੇ ਖੰਭ ਵੀ ਸਫੇਦ ਤੂੰ ਉੱਚਾ ਕਿਵੇਂ ਤੇ ਮੈਂ ਨੀਵਾਂ ਕਿਵੇਂ ਵਿਤਕਰਾ ਉਹ ਹੰਸ ਕਹਿੰਦਾ ਮਹਾਰਾਜ ਮੈਂ ਨੀ ਕਹਿੰਦਾ ਵਿਤਕਰਾ ਤੂੰ ਮੇਰੇ ਵਰਗੇ ਕਹਿੰਦਾ ਫਿਰ ਅੱਜ ਤੋਂ ਬਾਅਦ ਦੇਖ ਲੈ ਮੈਂ ਵੀ ਇੱਥੇ ਰਹਿਣਾ ਹੰਸ ਕਹਿੰਦਾ ਫਿਰ ਗੱਲ ਚੇਤੇ ਰੱਖੀ ਆਪਣਾ ਰੰਗ ਇੱਕੋ ਜਿਹਾ ਰਹਿੰਦੇ ਦੋਵੇਂ ਪਾਣੀਆਂ ਦੇ ਕੰਢੇ ਆ ਤਕਰੀਬਨ ਪਾਣੀਆਂ ਦੇ ਕਿਨਾਰੇ ਰਹਿੰਦੇ ਤੇਰੀਆਂ ਵੀ ਗਰਦਨ ਲੰਬੇਰੀ ਹੈ ਮੇਰੀ ਵੀ ਲੰਬੇਰੀ ਹੈ ਰੰਗ ਇੱਕੋ ਜਿਹਾ ਕੱਦ ਕਾਦ ਵੀ ਕਈ ਵਾਰੀ ਭੁਲੇਖਾ ਪਾਉਂਦਾ ਕਈ ਵਾਰੀ ਪਰ ਕਹਿੰਦਾ ਇੱਕ ਗੱਲ ਚੇਤੇ ਰੱਖੀ ਮੇਰੇ ਵਿੱਚ ਤਿੰਨ ਚਾਰ ਗੁਣ ਹੈ ਨੀ ਉਹ ਤੇਰੇ ਕੋਲ ਕੋਈ ਨੀ ਕਹਿੰਦਾ ਵੀ ਨੀ ਰੰਗ ਇੱਕੋ ਜਿਹਾ ਫਿਰ ਗੁਣਾਂ ਦੀ ਕੀ ਗੱਲ ਤੇ ਸੰਤ ਨੇ ਕਿਹਾ ਵੀ ਤੂੰ ਖਾਂਦਾ ਡੱਡੀਆਂ ਤੇ ਮੈਂ ਖਾਂਦਾ ਮੋਤੀ ਪਹਿਲਾ ਫਰਕ ਹੀ ਦੂਜੀ ਗੱਲ ਇੱਕ ਗੱਲ ਚੇਤੇ ਰੱਖੀ ਮੈਂ ਦੁੱਧ ਤੇ ਪਾਣੀ ਨਖੇੜ ਸਕਣਾ ਸਿਰ ਤੋਂ ਕੋਈ ਨੀ ਨਿਖੜਦੇ ਮੇਰੀ ਚੁੰਜ ਵਿੱਚ ਰੱਬ ਨੇ ਖਿਤਾਬ ਪੈਦਾ ਕੀਤੀ ਹੈ ਦੇਖੋ ਵੈਸੇ ਰੱਬ ਦੀ ਖੇਡ ਇੱਕ ਮੈਂ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਅਸੀਂ ਕਹਿੰਦੇ ਨਿਓਲ ਜਿਹੜਾ ਨਾ ਇਹ ਸੱਪ ਨੂੰ ਮਾਰ ਦਿੰਦਾ ਕਈ ਵਾਰੀ ਹਿੰਦੀ ਵੀ ਸ਼ਬਦ ਨੇਵਲਾ ਵੀ ਵਰਤਦੇ ਉਹ ਕਹਿੰਦੇ ਜੀ ਉਹਦੇ ਸੱਪ ਨੂੰ ਛੋਟਾ ਜਿਹਾ ਚੂਹੇ ਜਿੰਨਾ ਜੀਵ ਮਾਰ ਦਿੰਦਾ ਇੱਕ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਸੀ ਹਕੀਕਤ ਕੀ ਵਾਹਿਗੁਰੂ ਜਾਣੇ ਉਹ ਕਹਿੰਦੇ ਨੇ ਜਦੋਂ ਸੱਪ ਹੁੰਦਾ ਨਾ ਤੇ ਨਿਓਲ ਇੱਕ ਬੂਟੀ ਦਾ ਧਿਆਨ ਧਰਦਾ ਧਿਆਨ ਨਾਲ ਉਸ ਦੇ ਤਨ ਵਿੱਚ ਖਤਾਸ ਪੈਦਾ ਹੋ ਜਾਂਦੀ ਹੈ ਜਦੋਂ ਸੱਪ ਡੰਗ ਮਾਰਦਾ ਨਾ ਤੇ ਖਤਾਸ ਨਾਲ ਉਹਦੇ ਦੰਦ ਖੱਟੇ ਹੁੰਦੇ ਨੇ ਨਿਓਲਾ ਉਹਨੂੰ ਦੱਬ ਲੈਂਦਾ ਇਹਦਾ ਮਤਲਬ ਕਿਸੇ ਰੱਬ ਨੇ ਇਹੋ ਜਿਹੀ ਖੇਡ ਵਰਤਾਈ ਹੋਣੀ ਇਹਨਾਂ ਜੀਵਾਂ ਵਿੱਚ ਵੀ میں ایک دن بینتی کیتی جی جونر نا دی ایک مکھی وہ دی خوراک کی ہے جی جدو کتے شیر رج کے ماس کھا کے واسی لیندا ہے تے کہندے نے او دی داڑا وچ پئے ہوئے ماس نو کھچ کے کھاندی ہے تے بس وہ دی خوراک ہی ہو پرمیشر دی کھیڈ ہن ایتھے دیکھو نے کہہ دی اپنا ٹھیک رنگ اکو جہا ہے عرض کر رہے ہیں انہاں کی ریس کرے سو گچھ ہے پر گل چیتے رکھی رہے دونوں پانی کنڈے آ رنگ دونوں کے چیٹے نے پر میں موٹی کھانا وا تڈیا کھانا ہے میں پانی سے تر سکنا تانی کیول تر سکنا ترنا مطلب بگلا اُنہ کو جانا جنہ کو پیر لگن بگلا کہ بالکل گل گل سے میرے بھی تیرے ورگے گونے وہ کہہ چل تیرا پتر جی دونوں تر لگے بگلا تا اُنہ کو تریا جن کو پیر وہ ترتی سے لگے ہنس مار گیا سڑپے سے گیا تر کا پار بگلا تھوڑا جا اگے گیا جو ڈونگا پانی آیا سر پر نہیں ہو گیا بچ پانی ہنس نے کہا میں تینوں اس دن کیا تھی کہ باہر کے سن ویچ کے ریس نہیں کری ہوئی ہوں سچ جانی گل تو گنا بھی ہوں گرو گرنتھ صاحب کہتے ہیں جی کوئی بھگتان کی ریس کر کے کہے بھی یہ اس طرح بہنا میں بھی اس طرح بہنا یہ اس طرح سر ہٹے کرتا میں نہیں کرنا دادا جی کہتے ہیں باہر کی کریا نہ ریس کر کے نہیں اندر کی گنا کی گل ہوں حضور نے شبد ورتے نے خنسا دیکھ یہ دو شبد سلوک گرو گرنتھ صاحب آیا ایک بار ہڈوانسی وار ویک ایک بار بابا فرید جی کے بچن نے کچھ کو اکھر کا فرق ہے پر ارتھ کوئی نہیں کہنے لگے خنسا دیکھ ترندیا بگا پہ آیا چاؤ دو موے بگ بپڑے سر کر اوپر پاؤں جب سر پر نے ہو کے ڈگے پھر جہے یہاں سے یقین کری بیٹھے سن بھی ساڈے بابے کو بڑی طاقت ہے وہ پھر کہتے میں جانیا وڈہنت ہے تا میں کیا سنگ مینو کی پتا کہ یہ بگلیاں تو بھی نکما میں تو سوچیا بھی یہ ورگا بھگت ہی کوئی نہیں میں جانیا وڈہنت ہے تا میں کیا سنگ جی جانا بگ بپڑا تا جنم نہ پیڑی سنگ مینو پتا ہوں بھی یہ بگڑا تو میں بھی نیڑی کیوں گا انہیں کی ریچ کرے سو بگوچے جن ہر پرب ہے رکھوارا جن ستگر سیو کنہ نہ پایا منمکھ پاؤ کموے دل لائی ست گرو سیون تو بنا پرماتما کی بھگت پراپتی کسی کو نہیں ہوئی کہ منمکھ بندے سیون پاؤ کموے دل لائی دکھی ہوں نے اپنا فالتو بول بول کے فضول بکباد کر کے حضور کہنے آوے جمدے نے جاوے موت ہوں خور نہ پاوے اس زندگی میں بھی ٹکانا نہیں دکھ میں دکھ سمائی انہوں کی زندگی دکھ وچ نکل گئی گرمکھ ہو گئے سو امرت پیو ہے جڑا گرو دے سنمکھ رہن والا ہے وہ نام امرت نو پیندا ہے سہج سات سمائی وہ بالکل سات وچ ٹک جاندا ہے سہج وچ جن ستگر سیوے جنم نہ چھوٹا ہے بھائی ستگرو کی سیوا تو بنا گرو جی کی بندگی تو بنا گرو کی سیوا کرن تو بنا جنم مرن کا خیڑا نہیں چھٹنا جی انیک کرم کرے ادکائی انیک کرم کر لے پیاریا گرو دے چرنا بھی جان تو بنا چھٹکارا نہیں وید پڑھے پڑھے ویدا کا پاٹ کرے تے واد بخانے پڑھ کے پھر نال بیٹھ مبیسا بھی کرن پر بن ہر پت گوائی رب کی بھگتی تو بنا گلا کر کے کدی کسی نو عزت نہیں ملتی سمر نے کہتا ہے جڑا عزت بنا دینا ہے کہن لگے سچا ستگر ساچی جس بانی پج چھوٹا ہے گر شرنائی گرو سچے نے سچے دی بانی بھی سچی جی اپنا چھٹکارا کرانی منا واہگرو دی شرن وچ پی جا پج کے دی شرن وچ پی جا پج چھوٹا ہے گر شرنائی گرو دی شرن وچ پج کے پی جا تے پیارے جڑے گرو دی شرن وچ آندے نے نا انہوں کے لےکھے کوئی نہیں جی ہوں کما کرو شرن کا بھاؤ کیول بات مخی نہیں وہ شرن بھی آن لگی کہ ستگر آئے شرن تہاری ملے سوکھ نام ہر شوبھا چنتا لاہے ہماری کہنے لگے امر نہ سوجا دوجی تھار ہار پرو تو دواری لےکھا چھوڑ الیکھا چھوٹ ہے میرے دادا جی تھی میر کرو سڈے لکھے نہ کرو سانو الیکھے لکھے تو بڑا تار دے میرے تے بخشش کر دے حضور نے میر کی جن ہر من وٹیا ਇਹ ਡਰ ਸਾਥੀ ਜਿਨ੍ਹਾਂ ਦੇ ਸਿਰ ਦੇ ਵਿੱਚ ਰੱਬ ਵੱਸ ਗਏ ਉਹ ਰੱਬ ਦੀ ਦਰਗਾਹ ਵਿੱਚ ਵੀ ਸੱਚੇ ਨੇ। ਡਰ ਸੱਚ ਹੈ, ਸਤਿਆਰਾ ਰੱਬ ਦੇ ਘਰ ਵਿੱਚ ਉਹ ਸਤਿਆਰ ਨੇ ਪਿਆਰੇ, ਉਹਨਾਂ ਦੀ ਕਿਸੇ ਨੇ ਨਿੰਦਿਆ ਕੀ ਕਰ ਲੈਣੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਾ। ਹਰ ਯੁੱਗ ਵਿੱਚ ਉਹਨਾਂ ਦੀ ਸੋਭਾ, ਕੌਣ ਉਹਨਾਂ ਦੀ ਸੋਭਾ ਨੂੰ ਮੇਟ ਲਏਗਾ ਜੀ? ਕਿਸੇ ਕੋਲ ਸਮਰੱਥਾ ਹੈ? ਆ ਸੇਵਾ ਰਾਮ ਜੀ ਨੇ ਲੱਗੀ ਕਿ ਪਰਚੀ ਦਸਵੇਂ ਪਾਤਸ਼ਾਹ ਦੀ, ਮੈਂ ਸ਼ਾਇਦ ਇੱਕ ਦਿਨ ਅਰਜ਼ ਕੀਤੀ ਸੀ, ਪਤਾ ਨੀ ਕਈ ਵਾਰੀ ਕਥਾ ਕਰਦਿਆਂ ਪਤਾ ਨੀ ਹੁੰਦਾ ਵੀ ਇੱਥੇ ਗੱਲ ਕੀਤੀ ਹੈ ਕਿ ਨਹੀਂ ਕੀਤੀ। ਉਹਨਾਂ ਨੇ ਇੱਕ ਦਿਨ ਪੁੱਛਿਆ ਕਿ ਸਿੱਖਾਂ ਨੇ ਦਾਤਾ ਜੀ ਨਾਮ ਦੀ ਵਡਿਆਈ ਕੀ ਹੈ? ਸ਼ਾਇਦ ਪਤਾ ਨੀ, ਮੈਂ ਤਾਂ ਸ਼ਿਮਾਇਸ਼ ਕਰਕੇ ਮੰਗ ਲਈ ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਇਸ ਗੱਲ ਦੱਸੋ, ਨਾਮ ਦੀ ਵਡਿਆਈ ਪੁੱਛਣ ਆਏ ਹੋ, ਤੁਹਾਨੂੰ ਪਤਾ ਵੀ ਭਗਤ ਕਬੀਰ ਜੀ ਨੂੰ ਇੱਕ ਬਾਦਸ਼ਾਹ ਨੇ ਜੰਗਲਾਂ ਵਿੱਚ ਲੋੜ ਕੇ ਹਾਥੀ ਦੇ ਸਾਹਮਣੇ ਕੱਢਿਆ ਸੀ ਤੇ ਜਿਨ੍ਹਾਂ ਬਾਰੇ ਬਾਣੀ ਵਿੱਚ ਕਿਹਾ ਪੂਜਾ ਬਾਂਧ ਚਲਾ ਕਰ ਗਾ ਰਹੇ ਹੋ, ਹਸਤੀ ਕਰੋ ਮੂਡ ਮੈਂ ਮਾਰਿਓ, ਉਸ ਬਾਦਸ਼ਾਹ ਦਾ ਨਾਂ ਕੀ? ਤੁਹਾਨੂੰ ਪਤਾ ਵੀ ਇੱਕ ਨੂੰ ਇੱਕ ਨੇ ਭਗਤ ਨੂੰ ਬੰਨ ਕੇ ਜੰਜੀਰਾਂ ਵਿੱਚ ਗੰਗਾ ਵੀ ਕੱਢਿਆ ਸੀ, ਗੰਗ ਵਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ, ਉਸ ਬਾਦਸ਼ਾਹ ਦਾ ਨਾਂ ਕੀ? ਹੈ ਤਾਂ ਇੱਕੋ ਸੀ ਨਾ। ਸਾਰੇ ਸਿੱਖ ਇੱਕ ਦੂਜੇ ਵੱਲ ਵੇਖਣ ਲੱਗ ਪਏ, ਮਹਾਰਾਜ ਪਤਾ ਨਹੀਂ। ਆਖਿਰ ਜਿਸ ਬੰਦੇ ਨੇ ਭਗਤ ਨੂੰ ਹਾਥੀ ਸਾਹਮਣੇ ਕੱਟਿਆ, ਗੰਗਾ ਤੇ ਪਾਣੀ ਵੀ ਕੱਟਿਆ, ਕਹਿਣ ਲੱਗੇ ਨਾਮਦੇਵ ਨੂੰ ਵੀ ਇੱਕ ਨੇ ਕਿਆ ਸੀ ਵੀ ਤੇਰਾ ਸਿਰ ਲਾ ਦਿਆਂਗਾ, ਬਿਸਮਿਲ ਗਉ ਦਿਓ ਜਵਾਏ ਨਾਤਰ ਗਰਦਨ ਮਾਰੋ ਠਾਏ। ਤੇ ਭਗਤ ਨੂੰ ਇਹ ਕਹਿਣਾ ਪਿਆ ਸੀ ਬਾਦਸ਼ਾਹ ਐਸੀ ਕਰੋ, ਉਸ ਬਾਦਸ਼ਾਹ ਦਾ ਨਾਂ ਕੀ? ਦੇਖੋ ਪਰਮਾਤਮਾ ਦੀ ਕੈਸੀ ਖੇਡ ਹੈ। ਇੱਕ ਸੁਣੀ ਦਾ ਜ਼ਿਕਰ ਜ਼ਰੂਰ ਆਇਆ, ਜਹਾਂਗੀਰ ਦਾ ਜ਼ਿਕਰ ਨਹੀਂ, ਬਾਬਰ ਬਾਣੀ ਸ਼ਬਦ ਆਇਆ। ਹੁਣ ਭਗਤਾਂ ਦੀ ਬਾਣੀ ਵਿੱਚ ਉਹਨਾਂ ਨਾ ਨਾਮਦੇਵ ਜੀ ਨੇ ਜ਼ਿਕਰ ਕੀਤਾ ਵੀ ਉਹ ਕੌਣ ਹੈ, ਤੇ ਨਾ ਕਬੀਰ ਜੀ ਨੇ ਕਿਹਾ। ਬਾਦਸ਼ਾਹ ਚ ਰਬ ਜ਼ਰੂਰ ਝਲਕ ਪੈਂਦੀ ਵੀ ਬਾਦਸ਼ਾਹ ਸਾਰੀ ਖੇਡ ਵਰਤਾਉਂਦਾ ਹੈ। ਕਹਿਣ ਲੱਗੇ ਦੱਸੋ ਉਸ ਬਾਦਸ਼ਾਹ ਦਾ ਨਾਂ ਕੀ ਸੀ ਜਿਹਨੇ ਗੰਗਾ ਦੇ ਪਾਣੀ ਵੀ ਸੱਟਿਆ? ਉਸ ਬਾਦਸ਼ਾਹ ਦਾ ਨਾਂ ਕੀ ਸੀ ਜਿਹਨੇ ਹਾਥੀ ਅੱਗੇ ਸੱਟਿਆ? ਤੇ ਕਹਿੰਦੇ ਨੇ ਮਹਾਰਾਜ ਪਤਾ ਕੋਈ ਨੀ। ਕਹਿਣ ਲੱਗੇ ਉਹਦਾ ਪਤਾ ਵੀ ਜਿਹਨੂੰ ਬੰਨਿਆ? ਕਹਿਣ ਲੱਗੇ ਉਹ ਕਬੀਰ, ਉਹ ਨਾਮਦੇਵ। ਕਹਿਣ ਲੱਗੇ ਬਸ ਆਹ ਨਾਮ ਦੀ ਉਪਮਾ ਜੇ। ਕਹਿੰਦੇ ਮਹਾਰਾਜ ਸਮਝੇ ਨੇ? ਕਹਿਣ ਲੱਗੇ ਜਿਹਦੇ ਇਸ਼ਾਰੇ ਨਾਲ ਲੱਖਾਂ ਬੰਦੇ ਉੱਠ ਕੇ ਸਿੱਧੇ ਕਰਦੇ ਸਨ, ਹਜ਼ਾਰਾਂ ਕਤਲ ਰੋਜ਼ ਕੀਤੇ ਜਾਂਦੇ ਸਨ, ਅੱਜ ਉਸ ਬਾਦਸ਼ਾਹ ਦਾ ਨਾਂ ਕੋਈ ਨੀ ਜਾਣਦਾ, ਪਰ ਜਿਹਨੂੰ ਬੰਨ ਕੇ ਹਾਥੀ ਸਾਹਮਣੇ ਗੰਗਾ ਦੇ ਵਿੱਚ ਸੱਟਿਆ, ਵੀ ਅੱਜ ਬੱਚੇ ਬੱਚੇ ਨੂੰ ਪਤਾ ਵੀ ਕਬੀਰ ਕੌਣ ਹੋਇਆ। ਕਹਿੰਦੇ ਦੇਖ ਜਿਹਦੇ ਜਲਦੇ ਵਿੱਚ ਰੱਬ ਰਹਿੰਦਾ ਹੈ ਨਾ, ਜੇ ਪਰਮਾਤਮਾ ਜੁਗੋ ਜੁਗ ਹੈ ਤੇ ਭਗਤੀ ਕਰਨ ਵਾਲਾ ਵੀ ਜੁਗੋ ਜੁਗ ਰਹਿਣਾ, ਉਹਨੇ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਣਾ। ਕਹਿਣ ਲੱਗੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਹਰ ਯੁੱਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਸਾਡੇ ਤੋਂ ਵੱਡੇ ਵੀ ਜਿਹੜੇ ਕਥਾ ਕਰਦੇ ਗਏ ਉਹ ਵੀ ਕਹਿੰਦੇ ਗਏ ਕਬੀਰ ਬੜਾ ਚੰਗਾ ਸੀ, ਉਹਨਾਂ ਤੋਂ ਪਹਿਲੇ ਜਿਹੜੇ ਆਏ ਉਹ ਵੀ ਕਹਿੰਦੇ ਗਏ, ਤੇ ਜਿਹੜੇ ਅਸੀਂ ਚਲੇ ਜਾਂਗੇ ਨਾ ਜਦੋਂ ਜਿਹੜੇ ਅਗਲੇ ਕਥਾ ਕੀਰਤਨ ਕਰਨ ਆਉਣਗੇ ਉਹ ਵੀ ਕਹਿਣਗੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਅਸੀਂ ਚਲੇ ਜਾਂਗੇ ਪਰ ਉਹਨਾਂ ਦੀ ਸੋਭਾ ਰਹੇ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤੇ ਸਤਿਗੁਰੂ ਕਹਿੰਦੇ ਪਿਆਰਿਆ ਤੂੰ ਨਿੰਦਿਆ ਨਾ ਕਰਿਆ ਕਰ, ਤੂੰ ਇੱਕੋ ਬੇਨਤੀ ਕਰਿਆ ਕਰ, ਨਾਨਕ ਤਿੰਨ ਕਹਿ ਸਦ ਬਲਿਹਾਰ ਹੈ ਜਿਨ ਹਰ ਰਾਖਿਆ ਔਰ ਧਾਰਾ, ਜਿਨ੍ਹਾਂ ਨੇ ਆਪਣੇ ਸਿਰ ਦੇ ਵਿੱਚ ਨਾਮ ਸਾਲਿਆ ਨਾ, ਉਹਨਾਂ ਤੋਂ ਬਾਹਰ ਜਾ, ਬਾਹਰ ਨੇ ਜਾ, ਕੁਰਬਾਨ ਜਾ। ਤੇ ਮੇਰੇ ਬਾਬੇ ਨਾਨਕ ਨੇ ਕਿਸੇ ਅੱਗੇ ਵੀ ਚੁੱਕੇ। ਇੱਕ ਮੈਂ ਸਮਾਪਤੀ ਕਰਨ ਲੱਗਾ ਦੁੱਖ ਕਹਿ ਕੇ, ਭਗਤੀ ਕਰਨ ਵਾਲਾ ਸੀ, ਕਿਸੇ ਅੱਗੇ ਵੀ ਚੁੱਕੇ, ਕਿਸੇ ਬਾਬਰ ਵਰਗੇ ਅੱਗੇ, ਕਿਸੇ ਕਾਜ਼ੀ ਅੱਗੇ, ਕਿਸੇ ਜੋਗੀ ਅੱਗੇ, ਕਿਸੇ ਸੰਨਿਆਸੀ ਅੱਗੇ, ਦਿਗੰਬਰ ਅੱਗੇ, ਸ਼ਵਤੰਬਰ ਅੱਗੇ, ਬੋਧੀ ਅੱਗੇ, ਜੈਨੀ ਅੱਗੇ, ਹਰ ਇੱਕ ਥਾਂ ਤੇ ਉਹਨਾਂ ਨੇ ਸ਼ਬਦ ਵਰਤੇ ਹੈ। ਕਹਿੰਦੇ ਨੇ ਦਾਤਾ ਮਿਹਰ ਕਰੀ ਸੋਨਾ ਸਾਰਿਆਂ ਦੇ ਸਰੀਰ ਤੇ ਚੜ ਜਾਂਦਾ, ਸ਼ੂਦਰ ਪਾਏ ਉੱਥੇ ਵੀ ਉਹਦੀ ਕੀਮਤ ਆਉਣੀ, ਤੇ ਬਾਦਸ਼ਾਹ ਦੇ ਘਰ ਵਿੱਚ ਹੈ ਉਹਦੀ ਕੀਮਤ ਤਾਂ ਵੀ ਆਉਣੀ, ਇਹ ਨਹੀਂ ਵੀ ਸ਼ੂਦਰ ਪਾਏ ਤੇ ਉਹਦੀ ਕੀਮਤ ਘੱਟ ਜਾਣੀ। ਹੁਣ ਜੇ ਕਿਤੇ ਆਪਾਂ ਫੁੱਲ ਨੂੰ ਸ਼ੂਦਰ ਲੈ ਲੈ ਤੇ ਤਾਂ ਵੀ ਕੀਮਤ ਉਹਦੀ ਹੋਵੇ, ਤੇ ਜੇ ਇੱਕ ਬਾਦਸ਼ਾਹ ਦੇ ਪੱਗ ਵਿੱਚ ਕੋਈ ਟੰਗਦਾ ਤਾਂ ਵੀ ਕੀਮਤ ਉਹਦੀ ਹੋਵੇ। ਕੇਸਰ ਦੀ, ਕੁਸਮ ਦੀ, ਚੰਦਨ ਦੀ ਕੀਮਤ ਘੱਟਦੀ ਨਹੀਂ, چیتے رکھو گھیو والے کتے نو چمڑے دے کچے کچے چمڑے دے کتے جڑے سن جنہاں وچ گھیو پاندے سن کدی ایک نہیں سن کہندے وی گھیو پر رکھیا گیا اس چمڑے دے کتیاں وچ رہ کے ہی پوچھ کرے کہن لگے بھگت کی کیسر کسم یہ جڑے شبد ورتے نے بھی کیسر ہوے تے فل ہوے کہ سارے شریراں تے چڑھ جاندے نے پر جتے رکھو رب دا بھگت جڑا وہ بھی ساریا تھاواں تے اودی اپما ہوندی ہے سب نے اودے خیر وچ اک ٹک کہی کہن لگے چندن بھگتاں جوت انہی سردے پربن کرنا چیپٹ بھانڈا کہ نہ کوئی ایسا بھگت ورن میں ہوئے کہ تیرا نام نوے رہ لبلائے نانک تین دار سیکھا پائے جڑا تیرے نام چ بھگت جڑ گیا کہنے میں چولی اج چوڑے دے چوگیا میری چولی بھی چوں خیر پا دے واہگرو میر کرے بھگتی کرن والیاں دا رب آپ ہے تے سچ جانو انہاں دی سرکار بھی رب ہے انہاں دی ڈیفینس بھی رب ہے انہاں دا داتا بھی رب ہے انہاں دی ماں بھی رب ہے انہاں دا پیو بھی رب ہے انہاں دا متر بھی رب ہے وہ پرماتما تو بنا دوجا کسی نو جان دے ست گرو میر کرے بھگتی کرن والیاں دی سنگت بخشے اندروں رب دی بھگتی کرن دا چاؤ پیدا ہو جائے انہیں کو بینتیاں سویکار کریا جی واہگرو جی کا خالصہ واہگرو جی کی